ਗੁਰੂ ਨਾਨਕ ਪਾਦ ਪੰਕਜ ਬੰਦਨ ਪਾਦ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਸ੍ਰੀ ਅਮਰਦਾਸ ਹਿਰਦਨਿਤ ਧਿਆਵਾਂ ਹਿਰਦਨਿਤ ਧਿਆਵਾਂ ਸ੍ਰੀ ਗੁਰੂ ਰਾਮਦਾਸ ਗੁਣ ਗਾ ਸ੍ਰੀ ਅਰਜਨ ਬਿਘਨਨ ਕੈ ਨਾਸਕ ਬਿਘਨਨ ਕੈ ਨਾਸਕ ਸ੍ਰੀ ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ ਸ੍ਰੀ ਹਰ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਸ੍ਰੀ ਹਰ ਕ੍ਰਿਸ਼ਨ ਮਨਾਇ ਬਹੋਰੀ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਰਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਬੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਤ ਬੰਦੋ ਕਰ ਅਨੁਰਾਗ ਸ੍ਰੀ ਗੁਰ ਸਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿੰਨ ਸੰਤਨ ਕਉ ਬੰਦਨਾ ਸਿਰ ਚਰਨ ਪਰ ਧਾਰ ਏਕ ਓੰਕਾਰਾ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸ਼ਨ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸ਼ਨ ਸੋਏ
ਸਤਨਾਮ ਸ੍ਰੀ ਵਾਹਿਗੁਰੂ ਜੀ ਕਬਿਤ ਜਾਕੀ ਜਾਕੀ ਸ਼ਕਤ ਸੀ ਤਾਂ ਕਿ ਅੱਗੇ ਜਾਏ ਪਰੀ ਨੀਚੇ ਨੈਣ ਲਜਤ ਹੋਏ ਉੱਚੇ ਨਾ ਨਿਹਾਰੀਆ ਰਾਰ ਮੈਂ ਪਰਾਜੇ ਹੋਏ ਸੂਰ ਜਿਉਂ ਲਜਾਏ ਜਾਤ ਭਏ ਮੁੱਖ ਤੂਸ਼ਣ ਨਾ ਬੈਨ ਕੋ ਚਾਰੀਆ ਜਾਕੀ ਜਾਕੀ ਸ਼ਕਤ ਸੀ ਤਾਂ ਕਿ ਅੱਗੇ ਜਾਏ ਪਰੀ
ਵਾਹਿਗੁਰੂ ਜੀ ਕਾ ਖਾਲਸਾ ਪਤਿਤ ਪਾਵਨ ਭਗਤ ਵਸ਼ਲ ਕਿਰਪਾ ਨਿਧਾਨ ਮਿਹਰਾਂ ਦੇ ਖਜ਼ਾਨੇ ਜੋਤੀ ਸਰੂਪ ਗਰੀਬ ਨਵਾਜ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਹਜ਼ੂਰੀ ਵਿੱਚ ਜੁੜ ਬੈਠੀ ਗੁਰੂ ਖਾਲਸਾ ਸਾਹਿਬ ਸੰਗਤ ਜੀ ਅਪਾਰ ਕਿਰਪਾਲਤਾ ਸਤਿਗੁਰੂ ਜੀ ਦੀ ਹੋਈ ਹੈ ਜਿਨ੍ਹਾਂ ਦੇ ਪਾਵਨ ਦਰਬਾਰ ਵਿੱਚ ਜੁੜ ਕੇ ਗੁਰੂ ਸਵਾਰਿਆਂ ਤੋਂ ਰੱਬੀ ਬਾਣੀ ਦੇ ਕੀਰਤਨ ਸਰਵਣ ਕਰਕੇ ਆਪ ਜੀ ਨੇ ਆਪਣਾ ਸਮਾਂ ਸਫਲਾ ਕੀਤਾ ਹੈ। ਲੜੀਵਾਰ ਗੁਰ ਇਤਿਹਾਸ ਦੀ ਕਥਾ ਵਿੱਚੋਂ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਗਰੀਬ ਨਵਾਜ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਜੀਵਨ ਦੇ ਪਵਿੱਤਰ ਕੌਤਕ ਆਪ ਜੀ ਰੋਜ਼ ਸਰਵਣ ਕਰਦੇ ਹੋ। ਮਹਾਰਾਜ ਜੀ ਦੀ ਅਪਾਰ ਕਿਰਪਾਲਤਾ ਦਾ ਸਦਕਾ ਅੱਜ ਵੀ ਜਿਵੇਂ ਗੁਰੂ ਸਾਹਿਬ ਜੀ ਕਿਰਪਾ ਕਰਨਗੇ ਆਪਾਂ ਮਹਾਰਾਜ ਜੀ ਦਾ ਪਵਿੱਤਰ ਜੀਵਨ ਸਰਵਣ ਕਰਕੇ ਲਾਹ ਪ੍ਰਾਪਤ ਕਰਨਾ ਹੈ। ਜੋ ਪ੍ਰਸੰਗ ਆਪ ਜੀ ਨੇ ਪਹਿਲਾਂ ਸਰਵਣ ਕੀਤਾ ਅਤੇ ਉਸ ਵਿੱਚ ਕੁਝ ਕੁ ਹੰਕਾਰੀ ਸਿੱਧ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਆਪਣੀਆਂ ਕਰਾਮਾਤਾਂ ਨਾਲ ਪ੍ਰਭਾਵਿਤ ਕਰਨਾ ਚਾਹੁੰਦੇ ਹਨ। ਉਹਨਾਂ ਸਿੱਧਾਂ ਨੇ ਆਪਣੀਆਂ ਕਿਸੇ ਨੇ ਆਪਣੀਆਂ ਖੜਾਵਾਂ, ਕਿਸੇ ਨੇ ਬੈਰਾਗਣ, ਕਿਸੇ ਨੇ ਆਪਣੀ ਚਿੱਪੀ, ਕਿਸੇ ਨੇ ਉਹ ਮ੍ਰਿਗਸ਼ਾਲਾ ਜਿਸ 'ਤੇ ਬੈਠੇ ਸਨ ਉਹ ਆਕਾਸ਼ ਵਿੱਚ ਰੌਣੀਆਂ ਸ਼ੁਰੂ ਕਰ ਦਿੱਤੀਆਂ। ਮਹਾਰਾਜ ਸਾਹਿਬ ਜੀ ਕੁਝ ਦੇਰ ਤਾਂ ਚੁੱਪ ਕੀਤੇ ਰਹੇ। ਹੰਕਾਰੀ ਹੋਏ ਸਿੱਧਾਂ ਨੇ ਆਖਿਆ ਹੁਣ ਵੀ ਤਾਂ ਡਰ ਹੀ ਗਿਆ ਨਾ, ਜੇ ਪਹਿਲਾਂ ਹੀ ਸਾਡਾ ਉਪਦੇਸ਼ ਸਾਡਾ ਬਚਨ ਮੰਨ ਲੈਂਦਾ ਤਾਂ। ਗੁਰੂ ਸਾਹਿਬ ਜੀ ਨੇ ਫਿਰ ਆਪਣੀ ਖੜਾਂ ਸਾਧ ਸੰਗਤ ਜੀ ਉਹਨਾਂ ਦੇ ਪਿੱਛੇ ਭੇਜੀ। ਮਹਾਰਾਜ ਜੀ ਦੀ ਭੇਜੀ ਹੋਈ ਖੜਾਂ ਜਿਹੜੀ ਸੀ ਸਾਰੀ ਸਮੱਗਰੀ ਉਹਨਾਂ ਦੀ ਨੂੰ ਘੇਰ ਕੇ ਜਿੱਥੇ ਜਿੱਥੇ ਉਹ ਬੈਠੇ ਸਨ ਜਿਸ ਜਿਸ ਦਾ ਜਿਵੇਂ ਦਾ ਸਮਾਨ ਸੀ ਖੜਾਂ ਨੇ ਸਾਰਾ ਘੇਰ ਕੇ ਲਿਆ ਕੇ ਉਸੇ ਉਸੇ ਦੇ ਅੱਗੇ ਰੱਖ ਦਿੱਤਾ। ਇੱਥੋਂ ਤੱਕ ਆਪ ਜੀ ਨੇ ਪ੍ਰਸੰਗ ਪਹਿਲਾਂ ਸਰਵਣ ਕੀਤਾ ਹੈ। ਅੱਗੇ ਜਿਵੇਂ ਹਜ਼ੂਰ ਕਿਰਪਾ ਕਰਦੇ ਨੇ, ਸਰਧਾ ਭਾਵਨਾ ਨਾਲ ਸਰਵਣ ਕਰੀਏ, ਲਾਹਾ ਪ੍ਰਾਪਤ ਕਰੀਏ, ਜਿਵੇਂ ਗੁਰਮੁਖ ਹੁਣੇ ਹੁਣੇ ਸਾਧ ਸੰਗਤ ਜੀ ਦੱਸ ਕੇ ਗਏ ਨੇ, ਪਰਸੋਂ ਸੰਗਰਾਂਦ ਹੈ, 40 ਮੁਕਤਿਆਂ ਦੀ ਯਾਦ ਵਿੱਚ ਹਰ ਸਾਲ ਦੀ ਤਰ੍ਹਾਂ ਸਿਮਰਨ ਸਮਾਗਮ ਇੱਥੇ ਪ੍ਰਾਰੰਭ ਹੋਣਗੇ, ਜਿਸ ਵਿੱਚ ਸੰਗਤਾਂ ਸਾਧ ਸੰਗਤ ਜੀ ਹਾਜ਼ਰੀਆਂ ਭਰ ਕੇ ਲਾਹਾ ਪ੍ਰਾਪਤ ਕਰਦੀਆਂ ਹਨ। ਹੁਣ ਵੀ ਸੰਗਤਾਂ ਦੇ ਚਰਨਾਂ ਵਿੱਚ ਨਿਮਰਤਾ ਸਹਿਤ ਬੇਨਤੀ ਹੈ ਕਿ ਇਹ 40 ਦਿਨ ਦਾ ਸਮਾਗਮ ਹੈ, ਜਿਨ੍ਹਾਂ ਕੋਲ ਸਮਾਂ ਹੈ ਉਹ ਇਹ ਯਤਨ ਕਰਨ ਵੀ ਇਹ 40 ਦਿਨਾਂ ਵਿੱਚ ਕੋਈ ਨਾਗਾ ਨਾ ਪਏ। ਜ਼ਰੂਰ ਦੋਵੇਂ ਵੇਲੇ ਸਾਧ ਸੰਗਤ ਦੀ ਹਾਜ਼ਰੀ ਭਰ ਲੈਣ ਉਹ ਸੰਗਤਾਂ ਜਿਨ੍ਹਾਂ ਨੂੰ ਸਮਾਂ ਮਹਾਰਾਜ ਨੇ ਬਖਸ਼ਿਆ। ਜੇ ਇੱਕ ਸਮੇਂ ਵੀ ਕਿਸੇ ਨੇ ਹਾਜ਼ਰੀ ਭਰਨੀ ਹੋਵੇ ਅਤੇ ਪੂਰੇ ਦਿਨਾਂ ਦੀ ਅਗਰ ਭਰਨੀ ਹੈ, ਫਿਰ ਉਹਨੂੰ ਚਾਹੀਦਾ ਅਰਦਾਸ ਵਿੱਚ ਸਾਧ ਸੰਗਤ ਦੀ ਉਹ ਅੰਮ੍ਰਿਤ ਵੇਲੇ ਜਿਹੜੀ ਅਰਦਾਸ ਹੋ ਕੇ ਜਦੋਂ ਸਮਾਗਮ ਪ੍ਰਾਰੰਭ ਹੋਣਗੇ ਉਸ ਵਿੱਚ ਹਾਜ਼ਰ ਹੋਵੇ ਅਤੇ ਅਰਦਾਸ ਵਿੱਚ ਹੀ ਆਪਣਾ ਨਾਮ ਲਿਖਵਾਵੇ, ਬਲਕਿ ਇਉਂ ਕਰੇ ਵੀ ਦੇਗ ਕਰਵਾ ਕੇ ਫਿਰ ਸਾਧ ਸੰਗਤ ਜੀ ਇਹ ਅਰਦਾਸ ਵਿੱਚ ਸ਼ਮੂਲੀਅਤ ਕੀਤੀ ਜਾਵੇ ਅਤੇ ਯਤਨ ਕੀਤਾ ਜਾਏ ਵੀ ਫਿਰ 40 ਦਿਨ ਕੋਈ ਨਾਗਾ ਨਾ ਪਏ, ਮਹਾਰਾਜ ਜੀ ਦੀ ਬਖਸ਼ਿਸ਼, ਪੂਰਾ ਸਮਾਗਮ ਪੂਰਾ ਪੂਰਾ ਲਾਹਾ ਲਿਆ ਜਾਏ। ਹਾਂ, ਉਵੇਂ ਸਾਧ ਸੰਗਤ ਜੀ ਜਿਹੜਾ ਰੋਜ਼ ਨਹੀਂ ਆ ਸਕਦਾ ਉਹ ਯਤਨ ਕਰੇ ਜਦੋਂ ਸਮਾਂ ਉਦੋਂ ਹੀ ਆਵੇ, ਪਰ ਜਿਹੜੇ ਗੁਰੂ ਪਿਆਰੇ ਆ ਸਕਦੇ ਆ ਉਹ ਕਿਸੇ ਤਰ੍ਹਾਂ ਦੀ ਵੀ ਫਿਰ ਢਿੱਲ ਨਾ ਵਰਤਣ, ਉਹ ਆਰੰਭ ਦੀ ਅਰਦਾਸ ਵਿੱਚ ਆਣ ਕੇ ਸ਼ਾਮਿਲ ਹੋਣ, ਦੇਖ ਕਰਵਾਉਣ, ਅਰਦਾਸ ਵਿੱਚ ਉਹਨਾਂ ਦਾ ਨਾਮ ਬੋਲਿਆ ਜਾਵੇ ਅਤੇ ਫਿਰ ਪੂਰੇ ਨਿਯਮ ਨਾਲ ਉਹ 40 ਦਿਨ ਨਿਭਾ ਦੇਣ ਇਸ ਸਮਾਗਮ ਵਿੱਚ ਹਾਜ਼ਰੀ ਭਰ ਕੇ। ਸੋ ਕਿਉਂਕਿ ਪੂਰਾ ਪੂਰਾ ਸਾਧ ਸੰਗਤ ਜਦੋਂ ਸਮਾਗਮ ਦਾ ਆਪਾਂ ਲਾਹਾ ਲੈਣਾ ਹੋਵੇ ਤਾਂ ਫਿਰ ਪੂਰੇ ਸਮੇਂ ਦੀ ਪੂਰੀ ਹਾਜ਼ਰੀ ਭਰਨੀ ਪੈਂਦੀ ਹੈ। ਕਲਗੀਧਰ ਪਾਤਸ਼ਾਹ ਜੀ ਨੇ ਦਮਦਮਾ ਸਾਹਿਬ ਦੇ ਸਥਾਨ 'ਤੇ 9 ਮਹੀਨੇ 9 ਦਿਨ 9 ਘੜੀਆਂ ਅਤੇ 9 ਪਲਾਂ 'ਚ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਬਾਣੀ ਦੀ ਕਥਾ ਕੀਤੀ। ਉਵੇਂ ਤਾਂ ਮਹਾਰਾਜ ਜੀ ਤੋਂ ਕਥਾ ਬੇਅੰਤ ਲੋਕਾਂ ਨੇ ਸੁਣੀ, ਪਰ ਸਿਰਫ 48 ਸਿੰਘ ਐਸੇ ਸਨ ਜਿਨ੍ਹਾਂ ਨੇ ਸਾਰੇ ਦਿਨਾਂ ਵਿੱਚ ਕੋਈ ਨਾਗਾ ਨਹੀਂ ਪਾਇਆ, ਜਿਨ੍ਹਾਂ ਨੇ 9 ਮਹੀਨੇ ਅਤੇ 9 ਦਿਨ ਪੂਰੀ ਪੂਰੀ ਮਹਾਰਾਜ ਜੀ ਦੇ ਦਰਬਾਰ ਦੀ ਹਾਜ਼ਰੀ ਭਰੀ ਅਤੇ ਸਾਰੀ ਕਥਾ ਸਾਧ ਸੰਗਤ ਜੀ ਗੁਰਬਾਣੀ ਦੀ ਸਰਵਣ ਕੀਤੀ, ਲਾਹਾ ਇਹ ਪ੍ਰਾਪਤ ਹੋਇਆ, ਵਿਦੇਹ ਮੁਕਤ ਹੋ ਗਏ। ਸਰੀਰ ਵਿੱਚ ਰਹਿੰਦੇ ਆ ਜੇ ਸਵਾਸ ਤਾਂ ਚੱਲਦੇ ਨੇ, ਪਰ ਤਨ ਤੇ ਮਨ ਦੇ ਬੰਧਨਾਂ ਤੋਂ ਕਿਤੇ ਉੱਤੇ ਚਲੇ ਗਏ, ਉਹ ਜੀਵਨ ਮੁਕਤੀ ਦੇ ਰਸ ਨੂੰ ਨਾ ਮਾਣਿਆ, ਆਨੰਦ ਪ੍ਰਾਪਤ ਕੀਤਾ, ਇਹ ਸੀ ਨਾਗਾ ਨਾ ਪਾਉਣ ਦਾ ਫਲ। ਉਵੇਂ ਤਾਂ ਸਾਰਿਆਂ ਜਿਨ੍ਹਾਂ ਸੁਣੀ, ਜਿਨ੍ਹਾਂ ਜਿਨ੍ਹਾਂ ਹਾਜ਼ਰੀ ਭਰੀ ਮਹਾਰਾਜ ਜੀ ਦੇ ਦਰਬਾਰ ਦੀ, ਉਹਨਾਂ ਉਹਨਾਂ ਲਾਹਾ ਤਾਂ ਸਾਰਿਆਂ ਨੂੰ ਹੀ ਮਿਲੇਗਾ, ਪਰ ਜਿਨ੍ਹਾਂ ਨੇ ਸਾਧ ਸੰਗਤ ਜੀ ਕੋਈ ਨਾਗਾ ਨਾ ਪਾਇਆ ਉਹ ਵਿਦੇਹ ਮੁਕਤ ਹੋਏ। ਕਹਿਣ ਤੋਂ ਭਾਵ ਇੰਨਾ ਹੀ ਹੈ ਵੀ ਜੇ ਸਮਾਗਮ ਹੁਣ ਆਏ ਹੈ, ਮਹਾਰਾਜ ਜੀ ਨੇ ਸਮਾਂ ਬਖਸ਼ਿਆ, ਜਿਨ੍ਹਾਂ ਨੂੰ ਤੰਦਰੁਸਤੀ ਵੀ ਬਖਸ਼ੀ ਹੈ, ਉਹ ਜ਼ਰੂਰ ਸਾਰੇ ਦਿਨ ਹਾਜ਼ਰੀ ਭਰਨ ਔਰ ਆਰੰਭ ਵੇਲੇ ਅਰਦਾਸ ਵਿੱਚ ਆਣ ਕੇ ਸ਼ਾਮਿਲ ਹੋਣ, ਦੇਗ ਵੀ ਕਰਵਾਉਣ, ਜ਼ਰੂਰ ਮਹਾਰਾਜ ਦੇ ਚਰਨਾਂ 'ਚ ਇਹ ਵੀ ਅਰਦਾਸ ਬੇਨਤੀ ਕੀਤੀ ਜਾਏ, ਮਹਾਰਾਜ ਆਪ ਜੀ ਨੇ ਕਿਰਪਾ ਕਰਕੇ ਹੁਣ ਬਲ ਅਤੇ ਉੱਦਮ ਬਖਸ਼ਣਾ ਅਤੇ ਇਹ ਸਾਰੇ ਸਮਾਗਮਾਂ 'ਚ ਹਾਜ਼ਰੀ ਆਪ ਹੀ ਲੈ ਲੈਣੀ। ਇਹ ਅਰਦਾਸ ਬੇਨਤੀ ਕਰਕੇ ਸਾਧ ਸੰਗਤ ਜੀ ਸਮਾਗਮ ਪ੍ਰਾਰੰਭ ਕੀਤੇ ਜਾਣਗੇ। ਇਸ ਕਰਕੇ ਸਾਰੀਆਂ ਸੰਗਤਾਂ ਦੇ ਚਰਨਾਂ 'ਚ ਨਿਮਰਤਾ ਸਹਿਤ ਬੇਨਤੀ ਹੈ, ਇਹ ਲਾਹਾ ਸਾਧ ਸੰਗਤ ਜੀ ਆਪਾਂ ਪ੍ਰਾਪਤ ਕਰਨਾ। ਜੀਵਨ ਦਾ ਅਸਲ ਵਿੱਚ ਲਾਹਾ ਮਨੋਰਥ ਅਸਲ ਵਿੱਚ ਹੈ ਹੀ ਇਹ, ਜਿੰਨਾ ਕੁ ਕੋਈ ਰੱਬ ਰੱਬ ਕਰ ਲਏਗਾ ਉਹਨਾਂ ਸਾਧ ਸੰਗਤ ਜੀ ਉਹਦੇ ਭਾਗਾਂ 'ਚ ਉਹਦੇ ਖਾਤੇ 'ਚੋਂ ਜਮ੍ਹਾਂ ਹੋਵੇਗਾ, ਜਿਸ ਦਾ ਬੇਅੰਤ ਲਾਭ ਪ੍ਰਾਪਤ ਹੋਵੇਗਾ। ਸੋ ਸਾਰੀਆਂ ਸੰਗਤਾਂ ਨੇ ਇਹ ਪਰਸੋਂ ਸਾਧ ਸੰਗਤ ਜੀ ਪ੍ਰਾਰੰਭ ਹੋ ਜਾਣਗੇ ਸਮਾਗਮ, ਸਾਰੀਆਂ ਸੰਗਤਾਂ ਯਤਨ ਕਰਨ, ਅਰਦਾਸਾਂ ਕਰਵਾਉਣ, ਦੇਗਾਂ ਕਰਵਾਉਣ, ਅਰਦਾਸ ਵਿੱਚ ਸਾਧ ਸੰਗਤ ਜੀ ਫਿਰ ਹਾਜ਼ਰੀ ਭਰਨ ਅਤੇ ਫਿਰ ਮਹਾਰਾਜ ਦੇ ਚਰਨ ਪਰਸ ਕੇ ਗੁਰੂ ਸਾਹਿਬ ਤੋਂ ਤਰਲਾ ਲੈ ਕੇ ਬੇਨਤੀ ਕੀਤੀ ਜਾਏ, ਮਹਾਰਾਜ ਹੁਣ ਤੁਸੀਂ ਕਿਰਪਾ ਕਰਕੇ ਸਾਰੇ ਸਮਾਗਮ ਦੀ ਹਾਜ਼ਰੀ ਆਪ ਵਿੱਚ ਵੱਸ ਕੇ ਪ੍ਰਵਾ ਦਿਓ, ਜਿਸ ਕਰਕੇ ਲਾਹ ਪ੍ਰਾਪਤ ਹੋ ਜਾਵੇ। ਆਓ, ਜਿਵੇਂ ਗੁਰੂ ਨਾਨਕ ਪਾਤਸ਼ਾਹ ਜੀ ਕਿਰਪਾ ਕਰ ਰਹੇ ਹਨ, ਸਾਰੇ ਸਿੱਧ ਸਾਧ ਸੰਗਤ ਜੀ ਬੈਠੇ ਨੇ, ਮਹਾਰਾਜ ਜੀ ਦੀ ਭੇਜੀ ਹੋਈ ਖੜਾ ਉਹਨਾਂ ਦੀ ਸਮੱਗਰੀ ਦੇ ਪਿੱਛੇ ਗਈ, ਸਾਰਾ ਕੁਝ ਘੇਰ ਕੇ ਲੈ ਆਂਦਾ। ਅੱਗੇ ਮਹਾਰਾਜ ਕਿਰਪਾ ਕਰਦੇ, ਸਰਧਾ ਨਾਲ ਸਰਵਣ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਜੀ। ਕਵਿਤ
ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਭੇਜੀ ਹੋਈ ਖੜਾ ਨੇ ਸਾਧ ਸੰਗਤ ਜੀ ਸਾਰੀ ਉਹਨਾਂ ਸਿੱਧਾਂ ਦੀ ਸਮੱਗਰੀ, ਬਰਾਗਣ, ਖੜਾਵਾਂ, ਚਿੱਪੀਆਂ, ਠੂਠੇ, ਜੋ ਕੁਝ ਵੀ ਸੀ, ਜਿਸ ਜਿਸ ਨੇ ਜੋ ਜੋ ਕੁਝ ਆਪਣੀ ਕਰਾਮਾਤ ਨਾਲ ਉਡਾਇਆ ਸੀ, ਘੇਰ ਕੇ ਲਿਆ ਕੇ ਉਸੇ ਦੇ ਅੱਗੇ ਰੱਖ ਦਿੱਤਾ ਸਾਰਾ ਕੁਝ। ਤੇ ਇਹ ਦੇਖ ਕੇ ਬੜੇ ਸ਼ਰਮਿੰਦੇ ਹੋਏ ਜਿਹੜੇ ਇੰਨੇ ਹੰਕਾਰੀ ਸਨ, ਕਹਿੰਦੇ ਸਨ ਮਹਾਰਾਜ ਨੂੰ, ਡਰ ਗਏ ਜੇ ਹੁਣ ਤੁਸੀਂ ਪਹਿਲਾਂ ਹੀ ਉਪਦੇਸ਼ ਮੰਨ ਲੈਂਦੇ, ਜਦੋਂ ਸਤਿਗੁਰਾਂ ਨੇ ਕਿਣਕਾ ਮਾਤਰ ਵਿਖਾ ਲਿਆ ਤੇ ਨੇਤਰ ਨੀਵੇਂ ਕਰ ਲਏ। ਇੰਨੇ ਸ਼ਰਮਿੰਦੇ ਹੋਏ, ਚੋਪੀ ਕਰਕੇ ਫਿਰ ਬੋਲੇ ਨਾ ਕੁਝ।
ਪਰਾਰ ਮੈਂ ਪਰਾਜੈ ਹੋਏ ਸੂਰਜੋਂ ਲਜਾਏ ਜਾਤ।
ਕਹਿੰਦੇ ਜਿਵੇਂ ਕੋਈ ਆਪਣੇ ਆਪ ਨੂੰ ਸੂਰਮਾ ਕਹਿੰਦਾ ਹੋਵੇ ਤੇ ਲੜਾਈ ਦੇ ਮੈਦਾਨ ਵਿੱਚ ਹਾਰ ਜਾਵੇ, ਤੇ ਜਿੰਨਾ ਸ਼ਰਮਿੰਦਾ ਉਹ ਹੁੰਦਾ ਫਿਰ।
ਭਾਏ ਮੁਖ ਤੂਸ਼ਣ ਨ ਬੈਨ ਪੋਚਾਰੀਆ,
ਚੁੱਪ ਕਰ ਗਏ ਨੇ ਸਾਧ ਸੰਗਤ ਜੀ, ਮੁਖ ਉਹਨਾਂ ਦੇ ਬੰਦ ਹਨ ਤੇ ਕੋਈ ਬਚਨ ਕਿਸੇ ਸਿੱਧ ਦੇ ਮੂੰਹ ਤੋਂ ਨਹੀਂ ਨਿਕਲਦਾ ਫਿਰ।
ਗੋਪੀ ਚੰਦ ਭਰਫਰੀ ਮੰਗਲ ਤਿਆਰ ਜੇਤੇ,
ਜਿਹੜੇ ਮਹਾਰਾਜ ਦੇ ਸ਼ਰਧਾਲੂ ਸਨ ਗੋਪੀ ਚੰਦ ਭਰਫਰੀ ਤੇ ਮੰਗਲ ਨਾਥ ਆਦਿਕ ਜੀ,
ਕੀਏ ਮੈਂ ਹੋਲਾਸੇ ਹਸਣ ਦੇ ਮੈਂ ਕਰ ਤਾਰੀਆ,
ਉਹ ਇਹ ਸਾਰਾ ਕੁਝ ਦੇਖ ਕੇ ਬਹੁਤ ਖੁਸ਼ ਹੋਇਆ ਆਪਣੇ ਹਿਰਦੇ ਵਿਚ ਤੇ ਤਾੜੀਆਂ ਮਾਰ ਕੇ ਹੱਸੇ ਨੇ, ਹੱਥ ਉੱਤੇ ਹੱਥ ਮਾਰ ਕੇ ਗੋਪੀ ਚੰਦ ਮੰਗਲ ਨਾਥ ਭਰਥਰੀ ਮੁਸਕਰਾ ਪਏ, ਹੱਸ ਪਏ ਭਾਈ ਇਹ ਇਸੇ ਹੀ ਇਹਨਾਂ ਨੂੰ ਖੁਰਾਕ ਹੀ ਇਹੀ ਮਿਲਣੀ ਚਾਹੀਦੀ ਸੀ, ਕਿਉਂਕਿ ਹੰਕਾਰ ਦੇ ਟਿੱਲੇ ਤੋਂ ਥੱਲੇ ਨਹੀਂ ਸਨ ਉਤਰਦੇ।
ਐਸੀ ਹੋਏ ਬਿਨ ਨਹੀਂ ਰਹਿਤ ਬਿਕਲ ਮਨ ਜੈਸੀ,
ਆਪੋ ਵਿਚ ਦੀ ਭਰਥਰੀ ਨਾਥ ਗੋਪੀ ਚੰਦ ਨੇ ਗੱਲਬਾਤ ਕੀਤੀ ਵੀ ਇਸ ਤਰ੍ਹਾਂ ਹੋਏ ਬਿਨਾਂ ਇਹਨਾਂ ਨੇ ਟੇਕੇ ਬੈਠਣਾ ਵੀ ਨਹੀਂ ਸੀ।
ਜੈਸੀ ਬਿਧ ਜੋਗ ਹੁੰਦੇ ਤੈਸੇ ਹੀ ਦਿਖਾਰੀਆ,
ਜਿਸ ਤਰ੍ਹਾਂ ਦਾ ਕੋਈ ਅਧਿਕਾਰੀ ਹੁੰਦਾ ਉਸੇ ਤਰ੍ਹਾਂ ਦਾ ਹੀ ਸਾਧ ਸੰਗਤ ਜੀ, ਫਿਰ ਉਹਨੂੰ ਕਲਾ ਵਿਖਾਉਣੀ ਪੈਂਦੀ, ਸਬਕ ਦੇਣਾ ਪੈਂਦਾ। ਇਹਨਾਂ ਨੇ ਆਖਿਆ ਇਸੇ ਵਿਧੀ ਦੇ ਯੋਗ ਸਨ, ਜਿਵੇਂ ਦੇ ਯੋਗ ਸਨ ਉਸੇ ਤਰ੍ਹਾਂ ਦਾ ਮਹਾਰਾਜ ਜੀ ਨੇ ਇਹਨਾਂ ਨੂੰ ਵਿਖਾਲ ਦਿੱਤਾ ਵਰਤਾਰਾ।
ਸਵਈਆ ਮੰਗਲ ਭਾਖਤ ਗੋਰਖਨਾਥ ਜੀ,
ਮੰਗਲ ਨੇ ਸਾਧ ਸੰਗਤ ਜੀ, ਫਿਰ ਮੰਗਲ ਨਾਥ ਨੇ ਗੋਰਖਨਾਥ ਦੇ ਅੱਗੇ ਜਦੋਂ ਇਹ ਸਾਰਾ ਕੁਝ ਵਰਤਾਰਾ ਦੇਖ ਲਿਆ ਨਾ ਸਾਰਿਆਂ ਨੇ ਅੱਖੀ, ਫਿਰ ਗੋਰਖਨਾਥ ਨੂੰ ਮੰਗਲ ਨਾਥ ਏਦਾਂ ਲੱਗਾ ਆਖਣ,
ਦੇਖਿਓ ਤਪਾ ਤੁਮ ਕੈਸੇ ਹੈ ਸੋ।
ਮਹਾਰਾਜ ਨੂੰ ਇਸ ਤਰ੍ਹਾਂ ਸਾਧ ਸੰਗਤ ਜੀ ਆਰਾਮ ਨਾਲ ਬੈਠੇ ਦੇਖ ਕੇ ਮੰਗਲ ਨਾਥ ਨੇ ਗੋਰਖਨਾਥ ਨੂੰ ਆਖਿਆ ਵੀ ਦੇਖ ਲਿਆ ਜੀ ਤੁਸੀਂ ਮਹਾਰਾਜ ਜੀ ਨੂੰ ਕਿਵੇਂ ਦੇ ਹਨ ਇਹ।
ਬਾਤ ਸੁਰਾਰ ਕਰੀ ਤੇ ਸੋ,
ਕਹਿੰਦੇ ਵਿਅਰਥ ਹੀ ਇਹ ਝਗੜਾ ਕੀਤਾ ਸੀ ਨਾ ਮਹਾਰਾਜ ਨਾਲ, ਈਰਖਾ ਕੀਤੀ ਸੀ ਤੇ ਵਾਦ ਵਿਵਾਦ ਰਚਿਆ ਸੀ ਇਹਨਾਂ ਹੰਕਾਰੀ ਸਿੱਧਾਂ ਨੇ।
ਜਿਨ ਲੱਜਤ ਭੇ ਨਹ ਬੋਲਤ ਕੋ,
ਹੁਣ ਸਾਰੇ ਸ਼ਰਮਿੰਦੇ ਹੋਏ ਬੈਠੇ ਨੇ, ਕੋਈ ਬੋਲਦਾ ਨਹੀਂ ਮਹਾਰਾਜ ਦੇ ਸਾਹਮਣੇ।
ਆਪਣੇ ਮਾਨ ਮੈਂ ਫੂਲਤ ਕਾਇਰ,
ਕਹਿੰਦੇ ਨੇ ਡਰਾਕਲ ਬੰਦਾ ਕਾਇਰ ਵੀ ਉਨੀ ਦੇਰ ਆਪਣੇ ਮਾਨ ਹੰਕਾਰ ਚ ਫੁੱਲਿਆ ਹੀ ਫਿਰਦਾ ਹੈ।
ਜਾਓ ਡਗ ਸੂਰ ਨਾ ਸਾਹਮਣ ਹੋ,
ਜਦੋਂ ਤੱਕ ਉਹਦਾ ਕਿਸੇ ਸੂਰਮੇ ਨਾਲ ਨਾ ਸਾਹਮਣਾ ਹੋਵੇ ਉਨੀ ਦੇਰ ਤਾਂ ਡਰਾਕਲ ਵੀ ਸਾਧ ਸੰਗਤ ਜੀ ਸੂਰਮਾ ਹੀ ਬਣਿਆ ਰਹਿੰਦਾ। ਕਿਸੇ ਸੂਰਮੇ ਨਾਲ ਦੋ ਹੱਥ ਪੈਣ ਫਿਰ ਪਤਾ ਲੱਗਦਾ ਹੈ।
ਤਾਰੇ ਪ੍ਰਕਾਸ਼ ਕਰੇ ਤਮ ਮੈਂ,
ਕਹਿੰਦੇ ਨੇ ਉਵੇਂ ਤਾਂ ਹਨੇਰੇ ਵਿੱਚ ਮੰਗਲ ਨਾਥ ਗੋਰਖ ਨੂੰ ਕਹਿ ਰਿਹਾ, ਤਾਰੇ ਵੀ ਬਥੇਰਾ ਪ੍ਰਕਾਸ਼ ਕਰ ਦਿੰਦੇ ਹਨ।
ਰਬ ਹੋਤ ਉਹਦੇ ਪੁੰਨ ਨਾ ਪ੍ਰਗਟੋ,
ਪਰ ਜਦੋਂ ਸੂਰਜ ਚੜ ਜਾਵੇ ਤੇ ਤਾਰੇ ਪਤਾ ਹੀ ਨਹੀਂ ਕਿੱਥੇ ਛਿਪ ਜਾਂਦੇ, ਫਿਰ ਨਹੀਂ ਦਿਸਦੇ। ਉਵੇਂ ਆਪਣੇ ਆਪ ਤਾਂ ਬਹੁਤ ਹੰਕਾਰੀ ਬਣੇ ਬੈਠੇ ਸਨ ਇਹ ਸਿੱਧ, ਮਹਾਰਾਜ ਜੀ ਨਾਲ ਸਾਹਮਣਾ ਆਇਆ ਤੇ ਸ਼ਰਮਿੰਦੇ ਹੋਏ ਬੈਠੇ ਹਨ।
ਸਵਈਆ ਗੋਰਖ ਬੈਨ ਭਨੇ ਸੁਣ ਕੇ,
ਕਹਿੰਦੇ ਮੰਗਲ ਨਾਥ ਦੀ ਇਹ ਗੱਲ ਸੁਣ ਕੇ ਗੋਰਖਨਾਥ ਏਦਾਂ ਬੋਲਿਆ ਜੀ,
ਤੂੰ ਭਾਗ ਸੱਤ ਤੇ ਪੂਰ ਨਾ ਰਾਈ,
ਆਖਿਆ ਮੰਗਲ ਨਾਥ ਤੂੰ ਬਿਲਕੁਲ ਸੱਚ ਆਖਿਆ, ਇੱਕ ਰਾਈ ਮਾਤਰ ਵੀ ਝੂਠ ਨੀ ਤੇਰਾ ਬਚਨ।
ਖਿੰਥੜਾ ਆਏ ਗੁਰੂ ਟਿਕਤਾਂ ਛਿੰਨ,
ਇੰਨੇ ਚਿਰ ਨੂੰ ਸਾਧ ਸੰਗਤ ਜੀ ਇੱਕ ਸਿੱਧ ਮਹਾਰਾਜ ਜੀ ਦੇ ਕੋਲ ਆਣ ਕੇ ਬੈਠ ਗਿਆ, ਉਸ ਸਿੱਧ ਦਾ ਨਾਮ ਖਿੰਥੜਾ ਸੀ।
ਬੈਠ ਗਯੋ ਮੁਖ ਬਾਣੀ ਅਲਾਈ,
ਮਹਾਰਾਜ ਦੇ ਚਰਨਾਂ ਚ ਬੈਠ ਕੇ ਖਿੰਥੜੇ ਨੇ ਇਸ ਤਰ੍ਹਾਂ ਗੱਲ ਸ਼ੁਰੂ ਕੀਤੀ ਹੈ ਜੀ,
ਯੋਗ ਬਿਨਾ ਮਨ ਸ਼ੁੱਧ ਨਾ ਹੋਵਤ।
ਮਹਾਰਾਜ ਨੂੰ ਇਹ ਖਿੰਥੜਾ ਕਹਿਣ ਲੱਗਾ, ਮਹਾਰਾਜ ਜੀ ਯੋਗ ਦੇ ਬਿਨਾਂ ਤੇ ਮਨ ਸ਼ੁੱਧ ਨਹੀਂ ਹੁੰਦਾ, ਪਵਿੱਤਰ ਨਹੀਂ ਹੁੰਦਾ ਹੈ।
ਆਰ ਸੀ ਜੋ ਨਹਿ ਸ਼ਾਰ ਮਲਾਈ,
ਜਿਵੇਂ ਸ਼ੀਸ਼ੇ ਉੱਤੇ ਘੱਟਾ ਜੰਮਿਆ ਹੋਵੇ ਤੇ ਉਹਨੂੰ ਸਾਫ਼ ਨਾ ਕਰੀਏ ਉਨੀ ਦੇਰ ਉਹਦੇ ਵਿੱਚੋਂ ਕੁਝ ਦਿਸਦਾ ਨਹੀਂ, ਜਿੰਨੀ ਦੇਰ ਯੋਗ ਦੇ ਇਹ ਅੱਠੇ ਅੰਗ ਵਰਤਣ ਲਏ ਬੰਦਾ ਮਨ ਕਿਵੇਂ ਪਵਿੱਤਰ ਹੋ ਸਕਦਾ ਉਸਦਾ।
ਸਾਧਨ ਕਿੰਨੋ ਹੈ ਕੌਣ ਸੁਜੋਗ,
ਤੁਸੀਂ ਕਿਹੜਾ ਸਾਧਨ ਕੀਤਾ ਆਪਣੇ ਮਨ ਨੂੰ ਪਵਿੱਤਰ ਕਰਨ ਵਾਸਤੇ।
ਭਰੀ ਫਿਰ ਸੋ ਮੁਝਦੇ ਹੋ ਬਤਾਈ,
ਇਹ ਖਿੰਥੜੇ ਨੇ ਮਹਾਰਾਜ ਨੂੰ ਬੇਨਤੀ ਕੀਤੀ, ਚੰਗੇ ਤਰੀਕੇ ਨਾਲ ਚੰਗੀ ਵਿਧੀ ਨਾਲ ਮੈਨੂੰ ਵੀ ਦੱਸ ਦਿਓ, ਕਿਉਂਕਿ ਮੈਂ ਤਾਂ ਸਮਝਦਾ ਯੋਗ ਕੀਤੇ ਬਿਨਾਂ ਮਨ ਪਵਿੱਤਰ ਹੋ ਹੀ ਨਹੀਂ ਸਕਦਾ, ਪਰ ਤੁਹਾਡਾ ਮਨ ਪਵਿੱਤਰ ਹੈ, ਤੁਸੀਂ ਯੋਗ ਵੀ ਨਹੀਂ ਅਪਣਾਇਆ ਹੋਇਆ, ਕਿਹੜੇ ਤਰੀਕੇ ਨਾਲ ਤੁਸੀਂ ਮਨ ਆਪਣਾ ਮਾਂਜ ਲਿਆ, ਕਿਰਪਾ ਕਰਕੇ ਦੱਸੋ।
ਬਿੱਤ ਸ੍ਰੀ ਗੁਰੂ ਕਹਿ ਤੋ ਪ੍ਰਾਣਾ ਜਾਪ ਕੇ ਕਰਮ ਤੀਨ,
ਗੁਰੂ ਸਾਹਿਬ ਜੀ ਨੇ ਖਿੰਥੜੇ ਦੀ ਗੱਲ ਸੁਣ ਕੇ ਇਹ ਗੱਲ ਆਖੀ ਭਈ ਦੇਖ ਖਿੰਥੜੇ ਯੋਗ ਮਤ ਵਿੱਚ ਇਹ ਪ੍ਰਾਣਾਯਾਮ ਕਰਨਾ ਪੈਂਦਾ, ਪ੍ਰਾਣਾਯਾਮ ਨੂੰ ਤੁਸੀਂ ਸਮਝਦੇ ਜੇ ਕਿ ਮਨ ਦੀ ਪਵਿੱਤਰਤਾ ਕਰ ਦਿੰਦਾ ਉਹ, ਪਰ ਸਾਡੇ ਮਤ ਵਿੱਚ ਜਿਹੜਾ ਪ੍ਰਾਣਾਯਾਮ ਹੈ ਉਹ ਹੋਰ ਤਰ੍ਹਾਂ ਦਾ, ਸੁਣ ਤੈਨੂੰ ਦੱਸੀਏ।
ਪੂਰ ਕਹਿ ਕੁੰਭਕ ਉਰੇ ਚਕ ਬਖਾਨੀ ਹੈ,
ਤੁਹਾਡੇ ਪ੍ਰਾਣਾਯਾਮ ਵਿੱਚ ਪੂਰਕ ਕੁੰਭਕ ਤੇ ਰੇਚਕ ਇਹ ਤਿੰਨ ਵਿਧੀਆਂ ਵਰਤੀਆਂ ਜਾਂਦੀਆਂ ਹਨ।
ਸੁਣ ਕੇ ਭਗਤ ਭਾਉ ਪੂਰਕ ਕੇ ਕਿਨੋ ਨੀਤੇ,
ਮਹਾਰਾਜ ਕਹਿੰਦੇ ਸਾਡੇ ਮਤ ਵਿੱਚ ਜਿਹੜਾ ਪ੍ਰੇਮ ਕਰਨਾ ਨਾ ਪਰਮੇਸ਼ਰ ਨਾਲ ਭਗਤੀ ਭਾਵ ਰੱਖਣਾ ਇਹ ਸਮਝ ਲਓ ਵੀ ਕੁੰਭਕ ਕਰ ਲਿਆ ਹੈ।
ਨਾਮ ਲਿਵ ਲਾਈ ਨੀ ਤੇ ਕੁੰਭਕ ਪ੍ਰਮਾਣੀ ਹੈ,
ਜਿਹੜਾ ਪ੍ਰੇਮਾ ਭਗਤੀ ਕਰਨੀ ਹੈ ਸਮਝ ਲਓ ਪੂਰਕ ਅੰਗ ਕਰ ਲਿਆ ਯੋਗ ਦਾ, ਤੇ ਜਿਹੜੀ ਨਾਮ ਵਿੱਚ ਲਿਵ ਲਾਉਣੀ ਮਨ ਟਿਕਾ ਕੇ ਨਾਮ ਜਪਣਾ ਇਹ ਸਮਝ ਲਓ ਵੀ ਕੁੰਭਕ ਵਾਲੀ ਜਿਹੜੀ ਰਵਿਧੀ ਹੈ ਉਹ ਵਰਤ ਲਈ ਹੈ। ਜਿਵੇਂ ਇੱਕ ਪਾਸਾ ਨੱਕ ਦਾ ਦੱਬ ਕੇ ਸਵਾਸ ਉੱਪਰ ਲੈ ਕੇ ਜਾਣਾ ਫਿਰ ਦੂਜੇ ਪਾਸਿਓਂ ਥੱਲੇ ਉਤਾਰਨਾ ਇਹ ਸਾਰਾ ਕੁਝ ਮਹਾਰਾਜ ਕਹਿੰਦੇ ਤੁਹਾਡੇ ਮਤ ਵਿੱਚ ਤਾਂ ਇੱਦਾਂ ਚੱਲਦਾ, ਸਾਡੇ ਵਿੱਚ ਜਿਹੜੀ ਪ੍ਰੇਮਾ ਭਗਤੀ ਕਰਨੀ ਤੇ ਚਿੱਤ ਲਾ ਕੇ ਨਾਮ ਲਿਵ ਲਾ ਕੇ ਜਪਣਾ, ਇਹ ਸਮਝ ਲਓ ਕੁੰਭਕ ਤੇ ਪੂਰਕ ਸਾਰਾ ਕੁਝ ਹੋ ਜਾਂਦਾ ਹੈ।
ਵਿਕਾਰ ਮਨ ਰੇਚਕ ਵਿਚਾਰ ਲੀਜੈ,
ਤੇ ਜਿਹੜਾ ਰੇਚਕ ਵਿਧੀ ਕਰਨੀ ਹੈ ਯੋਗ ਦੀ, ਇਹ ਜਿਹੜਾ ਮਨ ਨੂੰ ਵਿਕਾਰਾਂ ਵੱਲੋਂ ਰੋਕ ਕੇ ਰੱਖਣਾ, ਹਜ਼ੂਰ ਨੇ ਆਖਿਆ ਖਿੰਥੜੇ, ਇਹੋ ਸਮਝ ਲਓ ਸਾਡਾ ਰੇਚਕ ਵੀ ਹੋ ਗਿਆ।
ਕਲੀ ਕਾਲ ਵਿਖੇ ਸੋ ਯੋਗ ਗਤ ਦਾਨੀ ਹੈ,
ਹਜ਼ੂਰ ਨੇ ਆਖਿਆ ਕਲਯੁਗ ਦੇ ਸਮੇਂ ਵਿੱਚ ਮੁਕਤੀ ਦਾਤਾ ਯੋਗ ਸਿਰਫ ਇਹੀ ਹੈ ਜਿਹੜਾ ਅਸੀਂ ਤੈਨੂੰ ਦੱਸਦੇ ਹਾਂ, ਪ੍ਰੇਮਾ ਭਗਤੀ ਕਰਨੀ, ਚਿੱਤ ਲਾ ਕੇ ਨਾਮ ਜਪਣਾ ਤੇ ਵਿਕਾਰਾਂ ਵੱਲੋਂ ਆਪਣੇ ਮਨ ਨੂੰ ਰੋਕ ਕੇ ਰੱਖਣਾ, ਅਸਲ ਯੋਗ ਇਹੀ ਹੈ।
ਖਿੰਥੜਾ ਸੁਨਤ ਹਰਖਾਏ ਲਪਟਾਏ ਪੱਗ,
ਮਹਾਰਾਜ ਜੀ ਦੇ ਬਚਨ ਸੁਣ ਕੇ ਜਿਹੜਾ ਖਿੰਥੜਾ ਸਿੱਧ ਸੀ ਲਪਟੀ ਗਿਆ ਮਹਾਰਾਜ ਜੀ ਦੇ ਚਰਨਾਂ ਨਾਲ, ਇੰਨੀ ਸ਼ਰਧਾ ਉਸਦੀ ਜਾਗੀ ਜੀ।
ਤੂੰ ਹੈ ਕਰਤਾਰ ਅਵਤਾਰ ਦਾ ਬਹਾਨੀ ਹੈ,
ਮਹਾਰਾਜ ਨੂੰ ਚਰਨ ਫੜ ਕੇ ਆਖਣ ਲੱਗਾ ਤੂੰ ਹੈ ਕਰਤਾਰ ਅਵਤਾਰ ਦਾ ਬਹਾਨੀ ਹੈ। ਦੰਭ ਪਖੰਡ ਨੂੰ ਕਹਿੰਦੇ, ਮਹਾਰਾਜ ਤੁਸੀਂ ਤੇ ਕਰਤਾਰ ਦਾ ਅਵਤਾਰ ਜੇ, ਤੁਸੀਂ ਪਖੰਡ ਨੂੰ ਨਾਸ ਕਰਨ ਵਾਸਤੇ ਆਏ, ਤੁਸੀਂ ਸਿੱਧਾ ਰਸਤਾ ਸਾਰੇ ਸੰਸਾਰ ਨੂੰ ਦੱਸਣ ਆਏ ਹੋ ਪਰਮਾਤਮਾ ਨੂੰ ਮਿਲਣ ਦਾ।
ਪੂਰਮ ਬਹੋਰੇ ਆਇਓ ਧੂਰ ਮਹਿ ਸੰਗ ਜਾ ਕੇ,
ਜਦੋਂ ਖਿੰਥੜੇ ਦੀ ਗੱਲ ਮੁੱਕ ਗਈ ਤੇ ਦੋ ਸਿੱਧ ਹੋਰ ਮਹਾਰਾਜ ਦੇ ਕੋਲ ਸਵਾਲ ਕਰਨ ਆਏ, ਇੱਕ ਦਾ ਨਾਮ ਊਰਮ ਤੇ ਦੂਸਰੇ ਦਾ ਨਾਮ ਧੂਰਮ ਸੀ।
ਬੂਝੇ ਮਨ ਵਾਸ ਕਹਾਂ ਪਾਉਣ ਰਹੇ ਥਾਨ ਕੋ,
ਉਹਨਾਂ ਨੇ ਵੀ ਆਣ ਕੇ ਸਵਾਲ ਕੀਤਾ, ਕਹਿਣ ਲੱਗੇ ਮਹਾਰਾਜ ਸਾਡੇ ਮਨ ਦਾ ਵੀ ਕੁਝ ਸ਼ੰਕਾ ਦੂਰ ਕਰੋ, ਮਨ ਦਾ ਵਾਸਾ ਕਿੱਥੇ ਹੁੰਦਾ, ਇਹ ਪਹਿਲਾ ਸਵਾਲ ਹੈ। ਤੇ ਪੌਣ ਜਿਹੜੀ ਹੈ ਸਵਾਸ ਆਪਾਂ ਲੈਂਦੇ ਹਾਂ, ਪੰਜ ਪ੍ਰਕਾਰ ਦੀ ਪੌਣ ਵਿਦਵਾਨਾਂ ਨੇ ਮੰਨੀ, ਇਹ ਸਰੀਰ ਵਿੱਚ ਕਿੱਥੇ ਟਿਕੀ, ਮਨ ਦਾ ਵਾਸਾ ਕਿੱਥੇ ਹੁੰਦਾ, ਪੌਣ ਸਰੀਰ ਵਿੱਚ ਕਿੱਥੇ ਨਿਵਾਸ ਕਰਦੀ ਹੈ।
ਕੌਣ ਹੈ ਨਰੇਸ਼ ਕੌਣ ਸੱਚ ਬਤਾਏ ਮੋਹੇ,
ਤੇ ਸਰੀਰ ਵਿੱਚ ਰਾਜਾ ਕੌਣ ਹੈ ਤੇ ਮੰਤਰੀ ਕੌਣ ਹੈ, ਕਿਰਪਾ ਕਰਕੇ ਇਹ ਦੱਸੋ ਜੀ। ਹੁਣ ਸਵਾਲ ਕਰੀ ਜਾਂਦੇ ਨੇ, ਉਹ ਕਹਿੰਦੇ ਨੇ ਮਨ ਕਿੱਥੇ ਟਿਕਿਆ ਹੁੰਦਾ, ਪੌਣ ਕਿੱਥੇ ਟਿਕੀ ਹੈ, ਰਾਜਾ ਕੌਣ ਹੈ ਸਰੀਰ ਦਾ ਤੇ ਮੰਤਰੀ ਕੌਣ ਹੈ,
ਕੈਸੇ ਭਰੇ ਬੰਦ ਕੈਸੇ ਕੰਧ ਨਹਿ ਹਾਨ ਕੋ,
ਇਹ ਬੰਧਨਾਂ ਵਿੱਚ ਜੀਵ ਕਿਵੇਂ ਪੈ ਜਾਂਦਾ ਤੇ ਉਮਰ ਲੰਮੀ ਕਿਵੇਂ ਹੋ ਸਕਦੀ ਹੈ, ਸਰੀਰ ਜਿਹੜਾ ਇਹ ਬਾਚ ਕਿਵੇਂ ਸਕਦਾ, ਦੱਸੋ ਜੀ।
ਉਹ ਹੈ ਗੁਰੂ ਚੇਲੋ ਕੌਣ ਸੁਖਦਾਈ ਪੌਣ ਕੌਣ,
ਤੇ ਗੁਰੂ ਕੌਣ ਹੈ, ਚੇਲਾ ਕੌਣ ਹੈ, ਸੁਖ ਦੇਣ ਵਾਲਾ ਘਰ ਕਿਹੜਾ ਹੈ, ਦੱਸੋ ਜੀ।
ਮਾਇਆ ਮੋਹ ਟੂਟੇ ਕੈਸੇ ਕਰੀਏ ਬਖਾਨ ਕੋ,
ਅਗਲਾ ਸਵਾਲ ਇਹਨੇ ਊਰਮ ਧੂਰਮ ਨੇ ਕੀਤਾ ਵੀ ਮਾਇਆ ਦਾ ਮੋਹ ਕਿਵੇਂ ਟੁੱਟ ਸਕਦਾ ਜੀ, ਇਹ ਕਿਰਪਾ ਕਰਕੇ ਦੱਸੋ।
ਲਿਓ ਸੀਖ ਗੋਰਖ ਕੀ ਮਾਨੀਏ ਬਚਨ ਮਮ,
ਇਹ ਦੋਵੇਂ ਕਹਿਣ ਲੱਗੇ ਵੀ ਜੇ ਨਹੀਂ ਦੱਸ ਸਕਦੇ ਤੇ ਫਿਰ ਚੁੱਪ ਕਰਕੇ ਗੋਰਖ ਦੀ ਸਿੱਖਿਆ ਲੈ ਕੇ ਸਾਡੇ ਬਚਨ ਨੂੰ ਮੰਨ ਕੇ ਚੇਲੇ ਬਣ ਜਾਓ ਗੋਰਖ ਦੇ।
ਪਾਈਆ ਪਰਮ ਪਦ ਜਾ ਕੇ ਨਾ ਸਮਾਨ ਕੋ,
ਤੇ ਪਰਮ ਪਦਵੀ ਨੂੰ ਪ੍ਰਾਪਤ ਕਰੋ ਜਿਸ ਦੇ ਬਰਾਬਰ ਹੋਰ ਕੋਈ ਪਦਵੀ ਨਹੀਂ ਹੈ ਗੋਰਖ ਦੇ ਚੇਲੇ ਬਣ ਕੇ।
ਕਬਿਤ ਪ੍ਰਦੇਮਾਨ ਪ੍ਰਦੇਮਾਨ ਬਾਸ ਜਾਨ ਨਾਲ ਦੇਖੇ ਪਾਉਣ ਥਾਨ,
ਹਜ਼ੂਰ ਹੁਣ ਜਵਾਬ ਦੇਣ ਲੱਗੇ ਉਹਨਾਂ ਦੇ ਸਵਾਲ ਦਾ। ਕਹਿੰਦੇ ਨੇ ਮਨ ਦਾ ਵਾਸਾ ਹਿਰਦੇ ਵਿੱਚ ਹੁੰਦਾ ਤੇ ਪਾਉਣ ਦਾ ਵਾਸਾ ਹੁੰਦਾ ਲਾਭੀ ਵਿੱਚ। ਗੁਰੂ ਸਾਹਿਬ ਜੀ ਨੇ ਦੋ ਸਵਾਲਾਂ ਦਾ ਜਵਾਬ ਦਿੱਤਾ, ਪਹਿਲਾ ਸੀ ਮਨ ਕਿੱਥੇ ਵੱਸਦਾ ਤੇ ਪਾਉਣ ਕਿੱਥੇ ਟਿਕੀ ਹੈ, ਸਤਿਗੁਰਾਂ ਨੇ ਆਖਿਆ ਮਨ ਹਿਰਦੇ ਚ ਵੱਸਦਾ ਤੇ ਪੌਣ ਨਾਭੀ ਵਿੱਚ ਹੈ।
ਮਨ ਹੈ ਨਰੇਸ਼ ਪ੍ਰਾਣ ਸੱਚਵ ਬਖਾਨੀ ਹੈ,
ਤੇ ਸਰੀਰ ਦਾ ਮਨ ਹੀ ਰਾਜਾ ਤੇ ਪ੍ਰਾਣ ਇਸ ਦੇ ਮੰਤਰੀ ਹਨ।
ਵਿਖਾ ਕੇ ਵਿਕਾਰ ਰਚ ਬੰਧਨ ਪਰਤ ਜੀਓ,
ਵਿਸ਼ਿਆਂ ਵਿੱਚ ਵਿਕਾਰਾਂ ਵਿੱਚ ਫਸਣ ਕਰਕੇ ਜੀਵ ਜਿਹੜਾ ਜੀਵ ਆਤਮਾ ਬੰਧਨਾਂ ਚ ਪੈ ਜਾਂਦੀ ਹੈ, ਜੰਮਣ ਮਰਨ ਦੇ ਗੇੜ ਚ ਪੈਂਦੀ ਹੈ।
ਦਸਵੇਂ ਬਾਰ ਪਾਉਣ ਰਹੇ ਕੰਧ ਨਹਿ ਹਾਨੀ ਹੈ,
ਅਗਲਾ ਸਵਾਲ ਉਹਨਾਂ ਕੀਤਾ ਸੀ ਵੀ ਉਮਰ ਕਿਵੇਂ ਲੰਮੀ ਹੋ ਸਕਦੀ ਹੈ, ਸਰੀਰ ਨਾਸ ਕਿਵੇਂ ਨਹੀਂ ਬਹੁਤਾ ਚਿਰ ਹੋ ਸਕਦਾ। ਮਹਾਰਾਜ ਨੇ ਆਖਿਆ ਦਸਵੇਂ ਦੁਆਰ ਚ ਅਗਰ ਪਾਉਣ ਨੂੰ ਰੋਕ ਲਿਆ ਜਾਏ ਤੇ ਉਮਰ ਲੰਮੀ ਹੋ ਜਾਂਦੀ, ਜਿਵੇਂ ਤੁਸੀਂ ਕਰੀ ਬੈਠੇ ਹੋ। ਸਵਾਸ ਨੂੰ ਸਵਾਸਾਂ ਦੀ ਸਭ ਸੰਗ ਜੀ ਅਸਲ ਚ ਇੱਕ ਗਿਣਤੀ ਹੁੰਦੀ ਹੈ। ਗੁਰੂ ਸਾਹਿਬ ਦੇ ਬਚਨ ਨੇ ਨਣ ਘਾਲੇ ਸਭ ਦਿਵਸ ਸਾਸ ਨਹਿ ਵਢਣ ਘਟਣ ਤਿਲ ਸਾਰ, ਇੱਕ ਸਵਾਸਾਂ ਦੀ ਗਿਣਤੀ ਇੱਕ ਲਿਮਟ ਚ ਦੇ ਕੇ ਆਪਾਂ ਨੂੰ ਸਾਰੇ ਜੀਵਾਂ ਨੂੰ ਪ੍ਰਮਾਤਮਾ ਨੇ ਸੰਸਾਰ ਤੇ ਭੇਜਿਆ। ਜਦੋਂ ਗਿਣਤੀ ਮੁੱਕ ਜਾਵੇਗੀ ਉਦੋਂ ਬਾਅਦ ਇਹ ਕੋਈ ਸਵਾਸ ਨਹੀਂ ਆਵੇਗਾ। ਉਦੋਂ ਪਹਿਲਾਂ ਸਾਸ ਸੰਗ ਜੀ ਆਪਾਂ ਸਵਾਸ ਬਾਹਰ ਭੇਜਦੇ ਹਾਂ, ਸਾਹਮਣੇ ਖਰਾ ਪ੍ਰਮਾਤਮਾ ਦੂਸਰਾ ਸਵਾਸ ਅੰਦਰ ਭੇਜ ਦਿੰਦਾ, ਇਹ ਉਹਦੀ ਕਲਾ ਨਾਲ ਸਾਰਾ ਕੁਝ ਚੱਲ ਰਿਹਾ। ਪਰ ਜਦੋਂ ਗਿਣਤੀ ਮੁੱਕ ਗਈ ਫਿਰ ਕੁਝ ਨਹੀਂ ਹੋਵੇਗਾ। ਜਿਹੜੇ ਜੋਗੀ ਤੇ ਸਿੱਧ ਸਨ ਆਪਣੀ ਉਮਰ ਲੰਮੀ ਸਿਰਫ ਇਸ ਲਈ ਕਰ ਲੈਂਦੇ ਸਨ, ਆਪਣੀ ਪੌਣ ਨੂੰ ਸਵਾਸਾਂ ਨੂੰ ਸਾਧ ਸੰਗ ਜੀ ਦਸਮ ਦੁਆਰ ਵਿੱਚ ਟਿਕਾ ਲੈਣਾ, ਉਹਦੀ ਗਰਮੀ ਨਾਲ ਸਰੀਰ ਚੱਲਦਾ ਰਹਿਣਾ, ਐਨਰਜੀ ਕੋਈ ਸਾਧ ਸੰਗ ਜੀ ਖਰਚ ਨਹੀਂ ਹੋਣੀ ਸਰੀਰ ਦੀ, ਇਸ ਕਰਕੇ ਭੁੱਖ ਤ੍ਰੇਹ ਕੋਈ ਲੱਗਣੀ ਨਹੀਂ, ਸਵਾਸ ਚੱਲਣੇ ਨਹੀਂ ਤੇ ਉਹ ਗਿਣਤੀ ਸਵਾਸਾਂ ਦੀ ਰੁਕੀ ਰਹਿਣੀ, ਉਨੀ ਉਮਰ ਲੰਮੀ ਕਰ ਲੈਣੀ। ਜਿੰਨੀ ਦੇਰ ਸਵਾਸ ਰੋਕ ਲੈਣੇ ਆ ਸੋ ਕਿਸੇ ਦੀ ਉਮਰ ਉਨੀ ਲੰਮੀ ਹੋ ਜਾਣੀ, ਕਿਉਂਕਿ ਸਵਾਸ ਲੈਣੇ ਨਹੀਂ, ਨਾ ਨਵਾਂ ਸਵਾਸ ਲੈਣਾ ਨਾ ਪੁਰਾਣਾ ਛੱਡਣਾ। ਮਹਾਰਾਜ ਨੇ ਆਖਿਆ ਬਸ ਤੁਹਾਡੀ ਉਮਰ ਲੰਮੀ, ਤੁਸੀਂ ਕਹਿੰਦੇ ਜੇ ਸਰੀਰ ਬਹੁਤੀ ਦੇਰ ਕਿਵੇਂ ਰਹਿ ਸਕਦਾ, ਜਿੰਨੀ ਦੇਰ ਪਾਉਣ ਦਸਮ ਦੁਆਰ ਚ ਟਿਕਾ ਲੈਣੀ ਉਨੀ ਦੇਰ ਸਰੀਰ ਦੀ ਉਮਰ ਜਿਹੜੀ ਅਵਧੀ ਵੱਧ ਜਾਂਦੀ ਹੈ।
ਗੁਰੂ ਹੈ ਸ਼ਬਦ ਧੁਨ ਚੇਲਾ ਹੈ ਸੁਰਤ ਤੇ,
ਮਹਾਰਾਜ ਨੇ ਆਖਿਆ ਤੁਸੀਂ ਪੁੱਛਿਆ ਸੀ ਗੁਰੂ ਕੌਣ ਚੇਲਾ ਕੌਣ ਹੈ, ਸ਼ਬਦ ਹੀ ਜਿਹੜਾ ਪਰਮਾਤਮਾ ਦਾ ਉਹ ਗੁਰੂ ਹੈ ਤੇ ਮਨੁੱਖ ਦੀ ਸੁਰਤ ਜਿਹੜੀ ਉਸ ਸ਼ਬਦ ਦੀ ਚੇਲੀ ਹੈ। ਸ਼ਬਦ ਜਦੋਂ ਕਿਰਪਾ ਕਰਦਾ ਨਾ ਸਾਧ ਸੰਗਤ ਜੀ, ਉਹ ਸੁਰਤ ਨੂੰ ਫਿਰ ਆਪਣੇ ਕਲਾ ਵਿੱਚ ਲੈ ਲੈਂਦਾ। ਜਦੋਂ ਸੁਰਤ ਸ਼ਬਦ ਨਾਲ ਜੁੜ ਜਾਂਦੀ ਹੈ ਉਦੋਂ ਫਿਰ ਦੁਨੀਆਂ ਦੇ ਸਾਰੇ ਬੰਧਨ ਟੁੱਟ ਜਾਂਦੇ ਤੇ ਉਹਨੂੰ ਆਖੀਦਾ ਤੁਰਿਆ ਪਦ ਦਾ ਆਨੰਦ ਉਹਦੇ ਵਿੱਚ ਟਿਕ ਜਾਂਦੇ। ਫਿਰ ਗੁਰਮੁਖ
ਧਾਮ ਸੁਖਦਾਇ ਤੁਰੀ ਪਦਵੀ ਪਰਮਾਨੀ ਹੈ।
ਤੇ ਸੁਖ ਦੇਣ ਵਾਲਾ ਘਰ ਉਹਨਾਂ ਊਰਮ ਧੂਰਮ ਨੇ ਪੁੱਛਿਆ ਸੀ ਕਿਹੜਾ, ਮਹਾਰਾਜ ਨੇ ਆਖਿਆ ਤੁਰਿਆ ਪਦ ਬ੍ਰਹਮ ਗਿਆਨ ਦੀ ਅਵਸਥਾ ਸਭ ਤੋਂ ਵੱਧ ਸੁਖ ਦੇਣ ਵਾਲੀ ਹੈ।
ਗਿਆਨ ਹੋਏ ਆਵੇ ਮਾਇਆ ਮੋਹ ਟੁੱਟ ਜਾਵੇ ਤਬ।
ਫਿਰ ਅਗਲਾ ਸਵਾਲ ਉਹਨਾਂ ਕੀਤਾ ਸੀ ਮਾਇਆ ਦਾ ਮੋਹ ਕਿਵੇਂ ਟੁੱਟਦਾ ਜੀ। ਹਜ਼ੂਰ ਨੇ ਆਖਿਆ ਜਦੋਂ ਗਿਆਨ ਹੋ ਜਾਵੇ ਬੰਦੇ ਨੂੰ ਮਾਇਆ ਦੇ ਬੰਧਨ ਉਸ ਸਵੇਰ ਟੁੱਟ ਜਾਂਦੇ। ਮਾਇਆ ਦਾ ਮੋਹ ਟੁੱਟਦਾ ਹੀ ਉਦੋਂ ਹੈ ਜਦੋਂ ਗਿਆਨ ਆ ਜਾਂਦਾ ਹੈ।
ਦੇਵੋ ਸੇਖ ਸਿੱਧਨ ਸਭ ਪਹਿਚਾਨੀ ਹੈ।
ਜਿਹੜਾ ਉਹਨਾਂ ਨੇ ਆਖਿਆ ਸੀ ਵੀ ਉਪਦੇਸ਼ ਮੰਨ ਲਓ ਤੁਸੀਂ ਗੋਰਖ ਦਾ, ਮਹਾਰਾਜ ਨੇ ਆਖਿਆ ਅਸੀਂ ਮੰਨਣ ਵਾਸਤੇ ਨਹੀਂ ਆਏ, ਮਨਾਉਣ ਵਾਸਤੇ ਆਏ ਹਾਂ, ਸਿੱਧੇ ਰਸਤੇ ਪਾਉਣ ਲਈ ਆਏ ਹਾਂ। ਸਾਰੇ ਸਿੱਧਾਂ ਨੂੰ ਅਕਾਲ ਪੁਰਖ ਵਾਹਿਗੁਰੂ ਦਾ ਉਪਦੇਸ਼ ਦੇ ਕੇ ਉਹਦੇ ਚਰਨਾਂ ਨਾਲ ਜੋੜ ਕੇ ਜਾਵਾਂਗੇ।
ਸਵਈਆ ਭੰਗਰ ਪੂਜਿਤ ਸ੍ਰੀ ਗੁਰ ਸੋ।
ਫਿਰ ਭੰਗਰ ਨੇ ਬੇਨਤੀ ਕੀਤੀ ਮਹਾਰਾਜ ਜੀ ਨੂੰ, ਇੱਦਾਂ ਪੁੱਛਣ ਲੱਗਾ
ਕੁਝ ਕੌਣ ਪਿਤਾ ਕਹੋ ਕੋ ਮਹਿਤਾਰੀ।
ਆਖਿਆ ਮਹਾਰਾਜ ਫਿਰ ਹੁਣ ਮੇਰੇ ਤੇ ਵੀ ਥੋੜੀ ਕਿਰਪਾ ਕਰੋ, ਕੁਝ ਸ਼ੰਕੇ ਮੇਰੇ ਨੇ ਉਹ ਦੂਰ ਕਰੋ। ਤੁਹਾਡਾ ਪਿਤਾ ਕੌਣ, ਤੁਹਾਡੀ ਮਾਤਾ ਕੌਣ ਹੈ?
ਜੋਗੀ ਕੇ ਭੋਗੀ ਕੇ ਸੋਗੀ ਕਿਤੋਂ ਹਰਖੀ।
ਤੁਸੀਂ ਜੋਗੀ ਹੋ ਭੋਗੀ ਹੋ, ਇਸੇ ਤਰ੍ਹਾਂ ਤੁਸੀਂ ਹਰਖੀ ਹੋ ਜਾਂ ਸੋਗੀ ਹੋ, ਚਾਰਾਂ ਵਿੱਚੋਂ ਜੋਗੀ ਜੇ ਭੋਗੀ ਜੇ ਸੋਗੀ ਜੇ ਕਿ ਹਰਖੀ। ਹਰਖੀ ਕਹਿੰਦੇ ਪ੍ਰਸੰਨ ਰਹਿਣ ਵਾਲੇ। ਤੁਸੀਂ ਹਰ ਵੇਲੇ ਪ੍ਰਸੰਨ ਰਹਿਣ ਵਾਲਿਆਂ ਚ ਜੇ, ਜੋਗੀਆਂ ਚ ਜੇ, ਭੋਗੀਆਂ ਚ ਜੇ ਜਾਂ ਸੋਗੀਆਂ ਚ ਜੇ, ਕਿੱਥੇ ਕੁ ਗਿਣਤੀ ਹੈ ਤੁਹਾਡੀ? ਤੁਹਾਡਾ ਪਿਤਾ ਕੌਣ, ਤੁਹਾਡੀ ਮਾਤਾ ਕੌਣ ਹੈ?
ਰਹਿ ਰਹੇ ਹੋ ਕਹੋ ਸਾਚ ਉਚਾਰੀ।
ਤੇ ਫਿਰ ਤੁਸੀਂ ਰਹਿੰਦੇ ਕਿੱਥੇ ਜੇ, ਇਹ ਸੱਚ ਬਚਨ ਦੱਸੋ।
ਹੋ ਪ੍ਰਕਾਸ਼ ਜੰਜਾਲ ਮਿਟਾ।
ਕਿਸ ਪ੍ਰਕਾਸ਼ ਦੇ ਹੋਣ ਕਰਕੇ ਜੰਜਾਲ ਤੁਹਾਡਾ ਮਿਟ ਗਿਆ, ਟੁੱਟ ਗਏ ਹਨ ਬੰਧਨ?
ਹੁਣ ਕਾਹ ਤੇ ਉਜਲ ਬੁੱਧ ਤੁਮਾਰੀ।
ਫਿਰ ਮਹਾਰਾਜ ਤੁਹਾਡੀ ਬੁੱਧ ਇੰਨੀ ਉਜਲ ਕਿਸ ਤਰ੍ਹਾਂ ਹੋ ਗਈ, ਕਿਰਪਾ ਕਰਕੇ ਦੱਸੋ।
ਗੋਰਖ ਕੋ ਉਪਦੇਸ਼ ਲਈਏ ਜੱਗ।
ਇੱਥੇ ਤੇ ਜਿਨ੍ਹਾਂ ਨੇ ਗੋਰਖ ਦਾ ਉਪਦੇਸ਼ ਲਿਆ ਹੈ ਸੰਸਾਰ ਤੇ,
ਦੇਹ ਅਤੀਤ ਰਹੇ ਨਹਾਰੀ।
ਉਹਨਾਂ ਦੀ ਦੇਹ ਲੰਮਾ ਸਮਾਂ ਰਹਿੰਦੀ ਆ, ਉਹ ਮੌਤ ਵੀ ਉਹਨਾਂ ਦੇ ਅੱਗੇ ਹਾਰ ਜਾਂਦੀ, ਉਹ ਨਹੀਂ ਹਾਰਦੇ ਮੌਤ ਦੇ ਅੱਗੇ।
ਪੰਕਜ ਲੋਚਨ ਭੈਣ ਕਹੇ।
ਉਹਦੀ ਗੱਲ ਸੁਣ ਕੇ ਸਾਧ ਸੰਗਤ ਜੀ, ਫਿਰ ਭੰਗਰ ਦੇ ਕਮਲ ਸਰੀਖੇ ਨੇਤਰਾਂ ਵਾਲੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਪਵਿੱਤਰ ਮੁਖ ਤੋਂ ਏਦਾਂ ਜਵਾਬ ਦੇਣ ਲੱਗੇ ਹਨ।
ਪਿਤਾ ਮੋਹ ਸੰਤੋਖ ਖਿਮਾ ਸ਼ੁਭ ਮਾਈ।
ਮਹਾਰਾਜ ਨੇ ਆਖਿਆ ਭਾਈ ਭੰਗਰ, ਸਾਡਾ ਪਿਤਾ ਸੰਤੋਖ ਤੇ ਖਿਮਾ ਇਹ ਸਾਡੀ ਮਾਤਾ ਹੈ। ਮਾਤਾ ਮਤ ਪਿਤਾ ਸੰਤੋਖ ਸਤ ਭਾਈ ਕਰ, ਇਹੋ ਵਿਸ਼ੇਖ ਗੁਰਬਾਣੀ ਵਿੱਚ ਵੀ ਮਹਾਰਾਜ ਨੇ ਬਚਨ ਕੀਤੇ ਨੇ। ਉਹਨਾਂ ਆਖਿਆ ਸੰਤੋਖ ਸਾਡਾ ਪਿਤਾ ਤੇ ਜਿਹੜੀ ਖਿਮਾ ਕਰ ਦੇਣਾ, ਖਿਮਾ ਦਾ ਗੁਣ ਜਹਾਂ ਖਿਮਾ ਤਾਂ ਹੈ, ਆਪ ਕਬੀਰ ਸਾਹਿਬ ਨੇ ਆਖਿਆ ਗੁਰਬਾਣੀ ਚ, ਇਹ ਖਿਮਾ ਸਮਝ ਲਓ ਸਾਡੀ ਮਾਈ ਹੈ।
ਭੋਗ ਮੈਂ ਜੋਗ ਨਾ ਸੋਗ ਕਰੋ।
ਮਹਾਰਾਜ ਨੇ ਆਖਿਆ ਨਾ ਅਸੀਂ ਭੋਗੀ ਆ, ਨਾ ਜੋਗੀ ਆ, ਨਾ ਸੋਗੀ ਆ, ਅਸਲ ਵਿੱਚ ਅਸੀਂ ਗ੍ਰਿਸਤ ਵਿੱਚ ਜੋਗੀ ਆ। ਇਸ ਕਰਕੇ ਜਿਹੜਾ ਗ੍ਰਿਸਤ ਵਿੱਚ, ਜਿਹੜਾ ਉਵੇਂ ਸਾਧ ਸੰਗਤ ਜੀ ਗ੍ਰਿਸਤੀ ਹੈ, ਉਹਨੂੰ ਕਦੇ ਖੁਸ਼ੀ ਹੁੰਦੀ ਹੈ ਕਦੇ ਗਮੀ। ਕੋਈ ਬਖੇੜਾ ਕੋਈ ਵਿਖੜਾ ਸਮਾਂ ਆ ਗਿਆ ਤੇ ਫਿਰ ਉਹਨੂੰ ਸੋਗ ਵੀ ਚੰਬੜ ਜਾਂਦਾ। ਚਾਰ ਟਕੇ ਮਾਇਆ ਦੇ ਵੱਧ ਆ ਗਏ, ਇੱਜ਼ਤ ਮਾਣ ਮਿਲ ਗਿਆ ਤੇ ਖੁਸ਼ੀ ਵੀ ਬਹੁਤ ਹੋ ਜਾਂਦੀ। ਮਹਾਰਾਜ ਨੇ ਆਖਿਆ ਹੈ ਤਾਂ ਅਸੀਂ ਗ੍ਰਿਸਤ ਵਿੱਚ ਜੋਗੀ ਹਾਂ, ਪਰ ਨਾ ਅਸੀਂ ਕਦੀ ਸੋਗ ਕੀਤਾ ਕਿਸੇ ਗੱਲ ਦਾ, ਨਾ ਕਿਸੇ ਤਰ੍ਹਾਂ ਦੀ ਖੁਸ਼ੀ ਦਾ ਅਸੀਂ ਹੰਕਾਰ ਹੀ ਕੀਤਾ ਹੈ, ਨਰੇਪ ਹੈ ਇਹਨਾਂ ਸਾਰੀਆਂ ਚੀਜ਼ਾਂ ਤੋਂ, ਉਵੇਂ ਗ੍ਰਿਸਤ ਵਿੱਚ ਜੋਗੀ ਹਾਂ ਅਸੀਂ।
ਹਰਖੋ ਨਾਨੀ ਜਿਉਂ ਕੰਜ ਰਹਾਈ।
ਕਹਿੰਦੇ ਕਿਸੇ ਪਦਾਰਥ ਦੇ ਆਉਣ ਤੇ ਅਸੀਂ ਹਰਖਦੇ ਨਹੀਂ, ਪ੍ਰਸੰਨ ਹੰਕਾਰ ਨਹੀਂ ਕਰਦੇ, ਕਿਸੇ ਤਰ੍ਹਾਂ ਦੀ ਚਿੰਤਾ ਦਾ ਕਰਕੇ ਅਸੀਂ ਕਦੀ ਸੋਗ ਵਿੱਚ ਨਹੀਂ ਡੁੱਬੇ, ਇਹਨਾਂ ਸਾਰੀਆਂ ਚੀਜ਼ਾਂ ਤੋਂ ਨਿਰਲੇਪ ਹਾਂ, ਉਵੇਂ ਅਸੀਂ ਗ੍ਰਿਸਤੀ ਜੋਗੀ ਹਾਂ।
ਜੰਜਾਲ ਓਂਕਾਰ ਪ੍ਰਕਾਸ਼ ਮਿਟੇ।
ਉਹ ਅਗਲਾ ਸਵਾਲ ਉਹਨੇ ਕੀਤਾ ਸੀ ਭਾਈ ਤੁਹਾਡੇ ਜੰਜਾਲ ਕਿਵੇਂ ਟੁੱਟ ਗਏ, ਕਿਹੜੇ ਪ੍ਰਕਾਸ਼ ਕਰਕੇ? ਮਹਾਰਾਜ ਨੇ ਆਖਿਆ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ ਪ੍ਰਕਾਸ਼ ਹੋਣ ਕਰਕੇ ਸਾਡੇ ਸਾਰੇ ਜੰਜਾਲ ਟੁੱਟ ਗਏ ਹਨ।
ਗੁਰ ਕੋ ਮਿਲ ਉਜਲ ਬੁੱਧ ਸੁਹਾਈ।
ਤੇ ਉਜਲ ਬੁੱਧ ਪੁੱਛਿਆ ਸੀ ਕਿਵੇਂ ਹੋਈ, ਇਹ ਗੁਰੂ ਦੀ ਕਿਰਪਾ ਕਰਕੇ ਹੋਈ। ਹੁਣ ਗੁਰੂ ਨਾਨਕ ਪਾਤਸ਼ਾਹ ਜੀ ਦਾ ਗੁਰੂ ਸ਼ਬਦ ਹੈ, ਉਹਨਾਂ ਨੇ ਆਪ ਆਖਿਆ ਸਾਧ ਸੰਗਤ ਜੀ, ਉਹਨਾਂ ਦਾ ਗੁਰੂ ਅਕਾਲ ਪੁਰਖ ਵਾਹਿਗੁਰੂ ਹੀ ਹੈ। ਇਸ ਕਰਕੇ ਕਹਿੰਦੇ ਪਰਮੇਸ਼ਰ ਦੀ ਸਾਡੇ ਤੇ ਕਿਰਪਾ ਹੋਣ ਕਰਕੇ ਸਾਡੀ ਉਜਲ ਬੁੱਧ ਹੈ।
ਗੋਰਖ ਤੋਂ ਸੰਗ ਆਪ ਹੀ ਸਭ ਹੀ ਸਿੱਧ।
ਸੋ ਮਹਾਰਾਜ ਨੇ ਆਖਿਆ ਗੋਰਖ ਦੇ ਸਮੇਤ ਤੁਹਾਨੂੰ ਸਾਰੇ ਸਿੱਧਾਂ ਨੂੰ
ਦੇ ਵਹਾਂ ਗਏ ਉਪਦੇਸ਼ ਬਣਾਈ।
ਅਸੀਂ ਉਪਦੇਸ਼ ਲੈਣਾ ਨਹੀਂ ਤੁਹਾਡੇ ਕੋਲੋਂ, ਉਪਦੇਸ਼ ਤੁਹਾਨੂੰ ਦੇਵਾਂਗੇ ਜ਼ਰੂਰ ਸਮੇਤ ਗੋਰਖ ਦੇ ਸਾਰਿਆਂ ਨੂੰ।
ਦੋਹਰਾ ਉਨ ਗੋਰਖ ਸਮਝੀ ਹਿਰਦੈ।
ਇਹ ਸਾਰੇ ਬਚਨ ਬਲਾਸ ਜਦੋਂ ਹੋ ਗਏ ਤਾਂ ਗੋਰਖ ਬੈਠਾ ਸੁਣਦਾ ਸੀ, ਉਹਨੇ ਹਿਰਦੇ ਚ ਇਸ ਤਰ੍ਹਾਂ ਵਿਚਾਰ ਕੀਤੀ ਜੀ।
ਅਦ ਕਬੇ ਭੂਤ ਦਿਖਾਏ।
ਹੁਣ ਕਹਿਣ ਲੱਗਾ ਵੀ ਇੱਦਾਂ ਤਾਂ ਮਹਾਰਾਜ ਮੰਨੇ ਨਹੀਂ, ਇਹਨਾਂ ਨੂੰ ਕੁਝ ਲਾਲਚ ਦੇਵਾਂ, ਕੁਝ ਵਿਭੂਤੀ, ਕੁਝ ਪਦਾਰਥ, ਕੁਝ ਧਨ ਵਿਖਾਲਾਂ, ਸ਼ਾਇਦ ਉਹਦੇ ਕਰਕੇ ਇਹਨਾਂ ਦਾ ਮਨ ਕੁਝ ਫਿਸਲ ਜਾਵੇ।
ਆਨਾ ਨਿਜ ਮਾਰਗ ਵਿਖੇ,
ਤੇ ਫਿਰ ਜੇ ਇਹਨਾਂ ਦਾ ਮਨ ਇੱਕ ਵਾਰੀ ਤਿਲਕ ਗਿਆ ਫਿਰ ਇਹਨਾਂ ਨੂੰ ਘੇਰ ਕੇ ਆਪਣੇ ਮਾਰਗ ਚ ਲੈ ਆਵਾਂਗਾ।
ਮਨ ਹੈ ਮਨ ਹੈ ਲੁਭਾਏ,
ਸੋ ਇਹਨਾਂ ਦਾ ਮਨ ਜੇ ਕਿਤੇ ਧਨ ਦੇਖ ਕੇ ਲੁਭਾਏਮਾਨ ਹੋ ਗਿਆ ਤੇ ਫਿਰ ਇਹ ਆ ਜਾਣਗੇ ਮੇਰੀ ਵਲਗਣ ਵਿੱਚ।
ਖੱਪਰ ਦਿੱਤਾ ਨਾਥ ਨੇ,
ਇਹ ਵਿਚਾਰ ਕੇ ਗੋਰਖ ਨੇ ਇੱਕ ਖੱਪਰ ਦਿੱਤਾ ਗੁਰੂ ਨਾਨਕ ਪਾਤਸ਼ਾਹ ਜੀ ਨੂੰ।
ਬਾਲੇ ਪਾਰ ਬਿਲੋਕ,
ਤੇ ਖੱਪਰ ਦੇ ਕੇ ਮਹਾਰਾਜ ਨੂੰ ਆਖਿਆ, ਬਾਲੇ ਆ ਨਾਲ ਹੀ ਇੱਕ ਸਰੋਵਰ ਹੈ, ਉਸ ਤਾਲ ਦੇ ਕੋਲ ਜਾ ਤੂੰ,
ਪਾਣੀਆਂ ਨੂੰ ਤਹਾਂ ਤੇ
ਆ ਖੱਪਰ ਲੈ ਜਾ ਤੇ ਖੱਪਰ ਭਰ ਕੇ ਉਸ ਸਰੋਵਰ ਚੋਂ ਪਾਣੀ ਲੈ ਕੇ ਆ।
ਪੂਜੇ ਸਦਾ ਅਸ਼ੋਕ,
ਤੇ ਉਹ ਪਾਣੀ ਲਿਆਵੇਂਗਾ, ਇਸ ਸੇਵਾ ਕਰਕੇ ਸਦਾ ਸ਼ੋਕ ਤੋਂ ਚਿੰਤਾ ਤੋਂ ਮੁਕਤ ਤੈਨੂੰ ਕਰ ਦੇਵਾਂਗੇ।
ਲੈ ਕਰ ਗਮਨੇ ਤਾਲ ਟਿਗ,
ਮਹਾਰਾਜ ਸਾਰਾ ਕੁਝ ਜਾਣਦੇ ਸਨ, ਹੁਣ ਗੋਰਖ ਦੇ ਮਨ ਦਾ ਵੀ ਭਰਮ ਦੂਰ ਕਰਨ ਵਾਸਤੇ ਸਤਿਗੁਰੂ ਜੀ ਚੁੱਪ ਕਰਕੇ ਉਹ ਖੱਪਰ ਲੈ ਕੇ ਤੁਰ ਪਏ ਸਰੋਵਰ ਵੱਲ ਨੂੰ।
ਮਾਨਕ ਲਾਲ ਵਿਸ਼ਾਲ,
ਤੇ ਜਾ ਕੇ ਕੀ ਮਹਾਰਾਜ ਨੇ ਦੇਖਿਆ ਉੱਥੇ ਕੋਈ ਸਰੋਵਰ ਦੇ ਵਿੱਚ ਪਾਣੀ ਨਹੀਂ ਸੀ, ਮਾਨਕ ਲਾਲ ਹੀਰੇ ਜਵਾਹਰਾਤ ਨਾਲ ਸਰੋਵਰ ਭਰਿਆ ਚਮਕਾ ਮਾਰਦਾ ਪਿਆ ਸੀ।
ਪੂਰਨ ਸਾਰੇ ਅਵਲੋਕ ਕਹਿ,
ਕਹਿੰਦੇ ਪੂਰਾ ਭਰਿਆ ਪਿਆ ਸੀ ਉਹ ਹੀਰਿਆਂ ਨਾਲ, ਜਵਾਹਰਾਤਾਂ ਨਾਲ, ਲਾਲਾਂ ਨਾਲ, ਮਾਨਕਾਂ ਨਾਲ।
ਹਾਂਡੇ ਰਹੇ ਕਿਰਪਾਲ,
ਕਿਰਪਾਲੂ ਸਤਿਗੁਰੂ ਜੀ ਕੁਝ ਕੁ ਦੇਰ ਸਰੋਵਰ ਦੇ ਕਿਨਾਰੇ ਤੇ ਖੜੇ ਰਹੇ ਹਨ।
ਜਗਮਗ ਜਗਮਗ ਕਰਤ ਹੈ,
ਉਹ ਜਗਮਗ ਜਗਮਗ ਕਰਦੇ ਪਏ ਨੇ ਹੀਰੇ ਜਵਾਹਰਾਤ।
ਕਹਾਂ ਜਵਾਹਿਰਪੁਰ,
ਜਿਹੜੇ ਜਵਾਹਰਾਤ ਆਦਿਕਾਂ ਦੇ ਨਾਲ ਸਰੋਵਰ ਭਰਿਆ ਸੀ ਬੜੀਆਂ ਚਮਕਾਂ ਮਾਰਦੇ ਸਨ।
ਗੋਰਖ ਛੜ ਜਾਣ ਕੈ,
ਮਹਾਰਾਜ ਨੇ ਵੇਖਿਆ ਵੀ ਇਹ ਗੋਰਖ ਨੇ ਛਲ ਕੀਤਾ ਹੈ, ਪਾਣੀ ਦੀ ਥਾਂ ਤੇ ਇੱਥੇ ਹੀਰੇ ਜਵਾਹਰਾਤ ਵਿਖਾਲ ਦਿੱਤੇ ਸਾਨੂੰ।
ਹਟ ਆਏ ਜਗਮੂਰ,
ਜਗਤ ਦੇ ਮੁੱਢ ਗੁਰੂ ਨਾਨਕ ਪਾਤਸ਼ਾਹ ਜੀ ਵਾਪਸ ਆ ਗਏ ਉੱਥੋਂ ਖਾਲੀ ਲੈ ਕੇ ਉਹ ਜਿਹੜਾ ਖੱਪਰ ਸੀ।
ਕਹਿਓ ਆਂਤ ਹੈ ਨੀਰ ਨਹਿ,
ਮਾਨ ਕੇ ਮਹਾਰਾਜ ਨੇ ਗੋਰਖ ਨੂੰ ਆਖਿਆ ਵੀ ਗੋਰਖ ਜੀ ਉੱਥੇ ਪਾਣੀ ਨਹੀਂ ਹੈ,
ਖੱਪਰ ਲਿਹੋ ਸੰਭਾਲ,
ਆਪਣਾ ਖਾਲੀ ਖੱਪਰ ਤੁਸੀਂ ਚੁੱਕ ਲਓ, ਸੰਭਾਲ ਲਓ ਇਸ ਨੂੰ।
ਬੈਠੇ ਬਹੁਰ ਸਮੀਪ ਹੋਏ,
ਫਿਰ ਮਹਾਰਾਜ ਜੀ ਉਹਦੇ ਕੋਲ ਹੀ ਆਪਣੇ ਆਸਣ ਤੇ ਬੈਠ ਗਏ ਹਨ ਜੀ।
ਸ੍ਰੀ ਗੁਰ ਦੀਨ ਦਿਆਲ,
ਦੀਨਾਂ ਤੇ ਦਇਆ ਕਰਨ ਵਾਲੇ ਦੀਨ ਦਿਆਲ ਸਤਿਗੁਰ ਸੱਚੇ ਪਾਤਸ਼ਾਹ ਜੀ, ਬਿਲਕੁਲ ਮਨ ਜਿਵੇਂ ਗੋਰਖ ਸੋਚਦਾ ਸੀ ਹੀਰੇ ਜਵਾਹਰਾਤ ਦੇਖ ਕੇ ਮਹਾਰਾਜ ਜੀ ਦਾ ਮਨ ਡੋਲ ਜਾਵੇਗਾ, ਪਰ ਜਿਹੜੇ ਸਤਸੰਗ ਜੀ ਸਾਰੇ ਸੰਸਾਰ ਦੇ ਮੁੱਢ ਨੇ, ਸਾਰੀ ਭੂਤੀ ਨੂੰ ਬਣਾਉਣ ਵਾਲੇ, ਉਹਨਾਂ ਨੇ ਤਾਂ ਭਲਾ ਕੀ ਡੋਲਣਾ ਸੀ, ਉਹਨਾਂ ਦੇ ਚਰਨਾਂ ਦਾ ਆਸਰਾ ਲੈਣ ਵਾਲੇ ਗੁਰਮੁਖ ਨਾ ਡੋਲਣ। ਆ ਗਏ ਮਹਾਰਾਜ ਜੀ, ਸਤਿਗੁਰਾਂ ਨੇ ਜ਼ਿਕਰ ਬਿਨਾਂ ਕੀਤਾ, ਸਿਰਫ ਇੰਨਾ ਆਖਿਆ ਵੀ ਉੱਥੇ ਪਾਣੀ ਨਹੀਂ ਹੈਗਾ, ਲਿਆ ਕੇ ਖੱਪਰ ਰੱਖ ਦਿੱਤਾ, ਆਪਣੇ ਆਸਣ ਤੇ ਬੈਠ ਗਏ ਜੀ।
ਅਧਿਆਏ ਸੰਪੂਰਨ,
ਇੱਥੇ ਸਤਸੰਗ ਜੀ ਇੱਕ ਅਧਿਆਏ ਸੰਪੂਰਨ ਹੋਇਆ ਹੈ।
ਦੋਹਰਾ ਮਨ ਮੂਖ ਬਿਲ ਬਾਸ਼ਨਾ,
ਅਗਲਾ ਅਧਿਆਏ ਸ਼ੁਰੂ ਕਰਨ ਤੋਂ ਪਹਿਲਾਂ ਭਾਈ ਸੰਤੋਖ ਸਿੰਘ ਜੀ ਗੁਰਮੁਖ ਪਿਆਰੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦਾ ਸਤਸੰਗ ਜੀ ਮੰਗਲ ਕਰਦੇ ਹਨ। ਕਹਿੰਦੇ ਨੇ ਸਮਝ ਲਓ ਵੀ ਮਨ ਇੱਕ ਚੂਹੇ ਦੀ ਤਰ੍ਹਾਂ ਤੇ ਵਾਸ਼ਨਾ ਦੀ ਖੁੱਡ ਵਿੱਚ ਭੱਜਿਆ ਫਿਰਦਾ, ਵਾਸ਼ਨਾਵਾਂ ਦੀਆਂ ਖੁੱਡਾਂ ਦੇ ਵਿੱਚ ਦੌੜਾ ਫਿਰਦਾ ਮਨ ਰੂਪੀ ਚੂਹਾ।
ਪਕੜੇ ਕੌਣ ਉਪਾਏ,
ਤੇ ਕਹਿੰਦੇ ਨੇ ਕਿਹੜਾ ਉਪਾਅ ਕਰਕੇ ਇਸ ਮਨ ਰੂਪੀ ਚੂਹੇ ਨੂੰ ਪਕੜ ਲਿਆ ਜਾਏ ਭਈ ਇਹ ਵਾਸ਼ਨਾ ਦੀ ਖੁੱਡ ਵਿੱਚ ਨਾ ਜਾਵੇ। ਫਿਰ
ਪਾਰਦ ਸ੍ਰੀ ਗੁਰੂ ਪ੍ਰੇਮ ਪੱਗ,
ਆਪੇ ਹੀ ਫਿਰ ਜਵਾਬ ਦਿੰਦੇ, ਕਹਿੰਦੇ ਗੁਰੂ ਸਾਹਿਬ ਜੀ ਦੇ ਚਰਨਾਂ ਦਾ ਪ੍ਰੇਮ ਪਾਰੇ ਦੀ ਤਰ੍ਹਾਂ ਹੁੰਦਾ ਹੈ।
ਆਭੋ ਹੋਏ ਫਿਰ ਥਾਏ,
ਤੇ ਉਸ ਪਾਰੇ ਦੀਆਂ ਮਹਾਰਾਜ ਦੇ ਚਰਨਾਂ ਦੇ ਪ੍ਰੇਮ ਰੂਪੀ ਪਾਰੇ ਦੀਆਂ ਦੋ ਬੂੰਦਾਂ ਇਸ ਮਨ ਰੂਪੀ ਚੂਹੇ ਨੂੰ ਪਿਆਸ ਦੇਈਏ, ਬਿਲਕੁਲ ਟਿਕ ਕੇ ਬੈਠ ਜਾਵੇਗਾ ਇਹ। ਫਿਰ
ਸ੍ਰੀ ਬਾਲਾ ਸੰਦਰ ਵਾਚ,
ਅੱਗਿਓਂ ਕਥਾ ਸ਼ੁਰੂ ਕਰਦੇ ਹਨ ਭਾਈ ਬਾਲਾ ਜੀ।
ਪਟਹਾਰੇ ਸਭ ਹੀ ਜਬ,
ਜਦੋਂ ਸਾਰੇ ਥੱਕ ਗਏ ਕਰਾਂ ਮਾਤਾ, ਹੁਣ ਗੋਰਖ ਨੇ ਵੀ ਆਪਣਾ ਜ਼ੋਰ ਲਾ ਕੇ ਦੇਖ ਲਿਆ ਤਾਂ
ਇਹ ਵਿਧ ਗੀਤ ਨਾ ਪਾਈ,
ਇਸੇ ਤਰੀਕੇ ਵੀ ਮਹਾਰਾਜ ਜੀ ਨੂੰ ਜਿੱਤ ਨਾ ਸਕੇ। ਜਦੋਂ
ਗੋਰਖ ਚਿੰਤਾ ਤੁਰ ਪਏ,
ਕਹਿੰਦੇ ਹੁਣ ਗੋਰਖ ਨੂੰ ਕੁਝ ਕੁ ਚਿੰਤਾ ਲੱਗੀ ਹੈ।
ਭੋਗਤ ਬਾਦ ਉਪਾਏ,
ਮਨ ਚ ਸੋਚਦਾ ਵੀ ਸਾਰੇ ਉਪਾਅ ਕੀਤੇ ਵਿਅਰਥ ਹੀ ਗਏ ਹਨ ਸਾਡੇ।
ਕਿਆ ਉਪਾਏ ਬਾਹਰੋਂ ਸਰਬ ਸਿੱਧ ਮਿਲਿਆ ਏ,
ਉਹਨੇ ਚਿਰ ਨੂੰ ਜਿਹੜੇ ਸਿੱਧ ਹੰਕਾਰੀ ਸਾਧ ਸੰਗਤ ਜੀ ਜਿਨ੍ਹਾਂ ਨੇ ਮਹਾਰਾਜ ਜੀ ਨੂੰ ਕਰਾਮਾਤਾਂ ਵਿਖਾਲੀਆਂ ਸਨ, ਤੇ ਜਦੋਂ ਖੜਾ ਸਾਰਾ ਉਹਨਾਂ ਦਾ ਸਮਾਨ ਲੈ ਆਈ ਸੀ ਘੇਰ ਕੇ, ਸ਼ਰਮਿੰਦੇ ਹੋਏ ਇੱਕ ਵਾਰੀ ਸਭਾ ਚ ਉੱਠ ਕੇ ਚਲੇ ਗਏ ਸਨ, ਪਰ ਜਦੋਂ ਫਿਰ ਮਹਾਰਾਜ ਜੀ ਸਰੋਵਰ ਤੋਂ ਹੋ ਕੇ ਵਾਪਸ ਆ ਗਏ ਤੇ ਸਾਰੇ ਸਿੱਧਾਂ ਨੂੰ ਗੋਰਖ ਨੇ ਬੁਲਾ ਲਿਆ, ਉਹ ਹੰਕਾਰੀ ਸ਼ਰਮਿੰਦੇ ਵੀ ਆਣ ਕੇ ਬੈਠ ਗਏ ਵਿੱਚ।
ਗੇ ਸ਼ਕਤਨ ਜੁੱਤ ਹੋਤੇ ਪਲਾਏ,
ਜਿਹੜੇ ਆਪਣੀਆਂ ਸ਼ਕਤੀਆਂ ਵਿਖਾਲ ਕੇ ਤੇ ਸ਼ਰਮਿੰਦੇ ਹੋ ਕੇ ਭੱਜ ਗਏ ਸਨ ਇੱਕ ਵਾਰੀ।
ਗੋਰਖ ਜਹਾਂ ਬੇਦੀ ਕੁਲ ਦੀਪਾ,
ਜਿੱਥੇ ਗੋਰਖ ਤੇ ਬੇਦੀਆਂ ਦੀ ਕੁਲ ਦੇ ਪ੍ਰਕਾਸ਼ ਰੂਪ ਮਹਾਰਾਜ ਜੀ ਬੈਠੇ ਸਨ।
ਬੈਸੇ ਸਭ ਤਹਿ ਹੋਏ ਸਮੀਪਾ,
ਕਹਿੰਦੇ ਸਾਰੇ ਸਿੱਧ ਹੁਣ ਮਹਾਰਾਜ ਜੀ ਦੇ ਨੇੜੇ ਨੇੜੇ ਹੋ ਕੇ ਬੈਠ ਗਏ ਹਨ ਜੀ।
ਇਹ ਤੱਕ ਦੇਰ ਤੂਸ਼ਣ ਹੀ ਰਹੇ,
ਕੁਝ ਕੁ ਦੇਰ ਤਾਂ ਸਾਰੇ ਚੁੱਪ ਹੀ ਕੀਤੇ ਰਹੇ ਹਨ।
ਕੌਣ ਵਿਚਾਰ ਗੋ ਗੋਰਖ ਬਚ ਕਹੇ।
ਕਹਿੰਦੇ ਫਿਰ ਵਿਚਾਰ ਕਰਕੇ ਗੋਰਖ ਨੇ ਆਪ ਬਚਨ ਸ਼ੁਰੂ ਕੀਤਾ ਮਹਾਰਾਜ ਜੀ ਨਾਲ ਇਸ ਤਰ੍ਹਾਂ।
ਮਨੋ ਮਨ ਮੈਂ ਬਾਣੀ ਮੋਰੀ।
ਗੋਰਖ ਕਹਿਣ ਲੱਗਾ ਅਜੇ ਵੀ ਮੰਨ ਲਓ, ਸਾਡੀ ਗੱਲ ਮੰਨ ਲਓ ਮਨ ਵਿੱਚ।
ਸੁਣੋ ਕਾਨ ਦੇ ਕਹੋ ਬਹੋਰੀ।
ਇੱਕ ਵਾਰ ਤੁਹਾਨੂੰ ਫੇਰ ਮੈਂ ਕਹਿੰਦਾ ਕੰਨ ਦੇ ਕੇ ਸੁਣ ਲਓ, ਸਾਡਾ ਉਪਦੇਸ਼ ਮੰਨ ਲਓ ਤੁਸੀਂ।
ਸਭ ਸਿੱਧਨ ਕੇ ਅਧ ਪਤ ਬਣੀਐ।
ਤੇ ਤੁਹਾਨੂੰ ਸਾਰੇ ਸਿੱਧਾਂ ਦਾ ਜਥੇਦਾਰ ਬਣਾ ਦਿਆਂਗੇ, ਮੈਂ ਤੁਹਾਨੂੰ ਸਾਰੇ ਸਿੱਧਾਂ ਦਾ ਸਰਦਾਰ ਬਣਾ ਦਿਆਂਗਾ।
ਸਭ ਪਰ ਨਿਜ ਆਏ ਸਕੋ ਭਣੀਐ।
ਸਾਰਿਆਂ ਉੱਤੇ ਤੁਹਾਡੀ ਆਗਿਆ, ਤੁਹਾਡਾ ਹੁਕਮ ਚੱਲੇਗਾ ਜੇ ਤੁਸੀਂ ਸਾਡੇ ਮਤ ਚ ਆ ਜਾਓ ਤਾਂ, ਕਿਉਂਕਿ ਬਾਕੀ ਸਾਰਾ ਜ਼ੋਰ ਹੁਣ ਇਹਨਾਂ ਲਾ ਲਿਆ। ਹੁਣ ਸਾਧ ਸੰਗਤ ਜੀ ਇਹਨੂੰ ਕਹਿੰਦੇ ਕੁਰਸੀ ਦਾ ਲਾਲਚ, ਹੁਣ ਮਹਾਰਾਜ ਜੀ ਨੂੰ ਜਥੇਦਾਰੀ ਦਾ ਲਾਲਚ ਦੇਣ ਲੱਗੇ ਜੀ ਤੁਹਾਨੂੰ ਸਰਦਾਰ ਬਣਾ ਦਈਏ ਸਾਰਿਆਂ ਦਾ, ਜੇ ਸਾਰੇ ਸਿੱਧਾਂ ਦੇ ਉੱਤੇ ਤੁਹਾਡਾ ਹੁਕਮ ਚੱਲੇਗਾ।
ਮੁੰਦਾ ਪੈਰੋ ਝੋਲੀ ਲੀਜੈ।
ਬਸ ਕੰਨਾਂ ਚ ਮੁੰਦਰਾ ਪਾ ਲਓ ਤੇ ਝੋਲੀ ਫੜ ਲਓ।
ਅੰਗ ਬਿਕਹੂਤ ਮਲ ਕੋ ਕੀਜੈ।
ਸਰੀਰ ਉੱਤੇ ਬਭੂਤੀ ਮਲ ਲਓ, ਸਵਾਹ ਮਲ ਲਓ ਸਾਰੇ ਸਰੀਰ ਉੱਤੇ।
ਖਿੰਥਾ ਆਪਣੀ ਦੇਹ ਹੰਡਾਵੋ।
ਤੇ ਆਪਣੇ ਸਰੀਰ ਉੱਤੇ ਖਿੰਥਾ ਪਾ ਲਓ ਤੁਸੀਂ। ਖਿੰਥਾ ਸਾਧ ਸੰਗਤ ਜੀ ਕਹਿੰਦੇ ਖਾਪਣੀ ਨੂੰ, ਜਿਸ ਨੂੰ ਸੀਣ ਨਹੀਂ ਮਾਰੀ ਹੁੰਦੀ ਉਵੇਂ ਵਿੱਚੋਂ ਪਾੜ ਕੇ ਉਹਦੇ ਸਾਨੂੰ ਸਿਰ ਲੰਘਾ ਲੈਂਦੇ ਆ, ਤੇ ਇਸ ਵੱਖੀਆਂ ਤੇ ਸਿਰਫ ਇੱਕ ਇੱਕ ਸੀਣ ਲਾਈ ਹੁੰਦੀ ਆ, ਉਹਦੇ ਬਾਜੂ ਨਹੀਂ ਹੁੰਦੇ। ਇਹ ਜੋਗੀਆਂ ਦਾ ਸਾਧ ਸੰਗਤ ਜੀ ਪਹਿਰਾਵਾ ਸੀ। ਕਹਿੰਦੇ ਨੇ ਭਭੂਤੀ ਮਲ ਲਓ, ਖਿੰਥਾ ਪਾ ਲਓ, ਝੋਲੀ ਫੜ ਲਓ ਤੇ ਕੰਨ ਚ ਮੁੰਦਰਾ ਪਾ ਲਓ।
ਸਿੱਧ ਜਮਾਤੀ ਮਹਿ ਅਭਿਆਵੋ।
ਤੇ ਸਿੱਧਾਂ ਦੀ ਜਮਾਤ ਵਿੱਚ ਆ ਜਾਓ ਤੁਸੀਂ।
ਲਿਹੋ ਭੰਡਾਰਾ ਹਮ ਤੇ ਖਾਵੋ।
ਤੇ ਸਾਡੇ ਕੋਲੋਂ ਇਹ ਭੰਡਾਰਾ ਲੈ ਕੇ ਛਕੋ, ਜਿਹੜਾ ਚੂਰਮਾ ਅਸੀਂ ਖਾਂਦੇ ਜੋਗੀਆਂ ਵਾਲਾ।
ਸਿੰਘੀ ਮੁਖ ਤੇ ਨਾਦ ਵਜਾਵੋ।
ਤੇ ਮੁਖ ਤੋਂ ਸਿੰਘੀ ਵਜਾਓ, ਨਾਦੀ ਵਜਾਓ। ਜਿਹੜੀ ਨਾਦੀ ਇੱਕ ਲੱਕੜ ਦਾ ਸਾਧ ਸੰਗਤ ਜੀ ਇਹ ਵਜਾਉਂਦੇ ਹੁੰਦੇ, ਇਹਨਾਂ ਦੇ ਗਲ ਚ ਪਾਇਆ ਹੁੰਦਾ ਉਹ ਜੋਗੀਆਂ ਦੇ।
ਦੋਹਰਾ ਹਾਥ ਵਿਖੇ ਡੰਡਾ ਗਹੋ।
ਹੱਥ ਵਿੱਚ ਡੰਡਾ ਫੜ ਲਓ।
ਕਰ ਸਿੱਧਨ ਪ੍ਰਤੀਤ।
ਸਿੱਧਾਂ ਦੇ ਉੱਤੇ ਭਰੋਸਾ ਰੱਖੋ, ਯਕੀਨ ਰੱਖੋ, ਇਹਨਾਂ ਦੇ ਮਤ ਵਿੱਚ ਆ ਜਾਓ ਸਿੱਧਾਂ ਦੇ।
ਮਹਾਂ ਸ਼ਕਤ ਕੋ ਪਾਏ ਹੋ।
ਬਹੁਤ ਸ਼ਕਤੀਆਂ ਤੁਹਾਨੂੰ ਦੇ ਦੇਵਾਂਗੇ ਅਸੀਂ।
ਜਾਉ ਸਗਲਾ ਜਗ ਜੀਤ।
ਬਸ ਉਹਨਾਂ ਸ਼ਕਤੀਆਂ ਕਰਕੇ ਸਾਰਾ ਜਗ ਤੁਹਾਡੇ ਅੱਗੇ ਨਿਵੇਗਾ, ਸਭ ਲੋਕ ਤੁਹਾਨੂੰ ਨਮਸਕਾਰਾਂ ਕਰਨਗੇ।
ਜਾਓ ਭਾਈ ਮੇਰਾ ਆਦੇਸ਼ ਕਹੋ ਆਦੇਸ਼ੋ।
ਫਿਰ ਜੋਗੀਆਂ ਵਾਲਾ ਬੋਲਾ ਬੋਲਿਆ ਕਰੋ, ਆਦੇਸ਼ ਆਦੇਸ਼।
ਨਾਥ ਨਾਮ ਹੋਏ ਜੁਗ ਜੁਗ ਬੈਸੋ।
ਤੇ ਨਾਥ ਨਾਮ ਰਖਾ ਲਓ ਆਪਣਾ, ਆਪਣੇ ਨਾਮ ਦੇ ਅੱਗੇ ਨਾਥ ਲਾ ਲਓ, ਜੁਗਾਂ ਤੱਕ ਲੰਮੀ ਉਮਰ ਕਰਕੇ ਬੈਠੇ ਰਹੋ ਭਾਵਾਂ।
ਜੋਗ ਸੰਜੋਗੀ ਮੈਂ ਸੁਖ ਪਾਵੋ।
ਬਸ ਇਹ ਜੋਗੀਆਂ ਦੇ ਜੋੜ ਮੇਲੇ ਵਿੱਚ ਆਣ ਕੇ ਬੈਠੋ ਤੇ ਸੁਖ ਪ੍ਰਾਪਤ ਕਰੋ।
ਇਕ ਮਾਈ ਕੇ ਪੂਤ ਕਹਾਵੋ।
ਬਸ ਇੱਕੋ ਮਾਤਾ ਦੇ ਪੁੱਤਰ ਹੀ ਖਵਾਓ, ਸਾਰੀ ਇਸ ਜਮਾਤ ਦੇ ਨਾਲ ਰਲ ਕੇ ਤੁਸੀਂ ਵੀ ਸਿੱਧੀ ਬਣ ਜਾਵੋ।
ਜੋਗ ਜੁਗਤ ਕੇ ਚੇਲੇ ਮਾਨੀ।
ਆਹ ਜਿੰਨੇ ਜੋਗੀ ਨੇ ਸਾਰੇ ਤੁਹਾਡੇ ਚੇਲੇ ਬਣਾ ਦਿਆਂਗਾ ਮੈਂ।
ਸਭ ਦੀਵਾਨ ਤੁਮ ਸੇਵਕ ਬਾਨੀ।
ਤੁਸੀਂ ਦੀਵਾਨ ਹੋ ਗਏ ਸਾਰਿਆਂ ਦੇ, ਸਾਰੇ ਸਿੱਧ ਤੁਹਾਡੇ ਸੇਵਕ ਬਣ ਜਾਣਗੇ।
ਤੁਮ ਤੇ ਉੱਪਰ ਹੋਏ ਨਾ ਆਨਾ।
ਤੁਹਾਡੇ ਉੱਤੇ ਹੋਰ ਕੋਈ ਸਿੱਧ ਨਹੀਂ ਹੋਵੇਗਾ, ਤੁਸੀਂ ਸਾਰਿਆਂ ਦੇ ਜਥੇਦਾਰ ਹੋਵੋਗੇ।
ਸਭ ਮਹਿ ਬੈਸੋ ਹੋਏ ਪ੍ਰਧਾਨ।
ਸਾਰਿਆਂ ਦੇ ਵਿੱਚ ਪ੍ਰਧਾਨ ਬਣ ਕੇ ਬੈਠੋਗੇ, ਸਾਰੇ ਸਿੱਧਾਂ ਦਾ ਪ੍ਰਧਾਨ ਬਣਾ ਦੇਵਾਂਗਾ ਤੁਹਾਨੂੰ।
ਦੋਹਰਾ ਲੋਏ ਲੋਏ ਆਸਨ ਕਰੋ।
ਹਰੇਕ ਲੋਕ ਵਿੱਚ ਤੁਹਾਡਾ ਆਸਣ ਹੋਵੇਗਾ, ਤੁਹਾਡੀ ਪਹੁੰਚ ਹੋਵੇਗੀ, ਇੰਨੀਆਂ ਰਿਧੀਆਂ ਸਿੱਧੀਆਂ ਕਰਾਮਾਤਾਂ ਦੇ ਦੇਵਾਂਗਾ।
ਸਰਬ ਕਰਾਏ ਭੰਡਾਰ।
ਤੇ ਸਾਰਾ ਭੰਡਾਰਾ ਫਿਰ ਤੁਹਾਡੇ ਤੋਂ ਲੈ ਕੇ ਲੋਕ ਛਕਣਗੇ, ਇੰਨੀ ਸਮਰੱਥਾ ਦੇ ਦਿਆਂਗਾ, ਤੁਹਾਨੂੰ ਪ੍ਰਧਾਨ ਬਣਾ ਦਿਆਂਗਾ। ਇਹ ਜਿਹੜੀ ਜਥੇਦਾਰੀ ਚੌਧਰ ਹੁੰਦੀ ਸਾਧ ਸੰਗਤ ਜੀ, ਇਹ ਕੋਈ ਗੁਰਮੁਖੀ ਹੁੰਦਾ ਇਹਦੇ ਵਿੱਚ ਹੋਵੇ ਵੀ ਤੇ ਫਿਰ ਵੀ ਗੁਰਮੁਖਤਾਈ ਦੇ ਗੁਣ ਰੱਖੇ। ਜਿਹਦੇ ਕਿਸੇ ਸਿਆਣੇ ਨੇ ਆਖਿਆ ਕੋਈ ਪ੍ਰਧਾਨ ਸੀ ਤੇ ਕੋਈ ਸਾਧ ਸੰਗਤ ਜੀ ਸੀ ਸੈਕਟਰੀ, ਕਿਸੇ ਨੇ ਪ੍ਰਧਾਨ ਜੀ ਨੂੰ ਪੁੱਛਿਆ ਜੀ ਇੱਥੇ ਪ੍ਰਧਾਨ ਕੌਣ ਹੈ? ਕਹਿੰਦੇ ਜੀ ਪ੍ਰਧਾਨ ਤਾਂ ਉਹ ਪਰਮੇਸ਼ਰ ਆਪ ਹੀ ਹੈ। ਤੇ ਸਕੱਤਰ ਕੌਣ ਜੀ? ਉਹ ਕਹਿੰਦੇ ਸਕੱਤਰ ਵੀ ਆਪ ਹੀ ਹੈ ਜੀ ਪਰਮੇਸ਼ਰ। ਤੇ ਉਹਨੇ ਆਖਿਆ ਫਿਰ ਖਜ਼ਾਨਚੀ ਕੌਣ ਹੈ? ਉਹ ਕਹਿੰਦਾ ਖਜ਼ਾਨਚੀ ਤਾਂ ਦਾਸ ਹੈ। ਉਹ ਕਹਿੰਦੇ ਵੀ ਪ੍ਰਧਾਨ ਪਰਮੇਸ਼ਰ ਹੈ, ਸਕੱਤਰ ਵੀ ਪਰਮੇਸ਼ਰ ਤੇ ਖਜ਼ਾਨਚੀ ਕਿਉਂ ਨਹੀਂ ਪਰਮੇਸ਼ਰ? ਗੋਲਖ ਦੀਆਂ ਚਾਬੀਆਂ ਆਪ ਜੇਬ 'ਚ ਪਾਈਆਂ, ਬਾਕੀ ਸਾਰਾ ਕੁਝ ਆਪਣੇ ਕੋਲ ਹੀ ਹੈ। ਸੋ ਕਹਿਣ ਤੋਂ ਭਾਵ ਇਹ ਮਹਾਰਾਜ ਜੀ ਨੂੰ ਉਹ ਲਾਲਚ ਉਹਨਾਂ ਨੇ ਦਿੱਤਾ, ਤੁਹਾਨੂੰ ਸਾਰੇ ਸਿੱਧਾਂ ਦਾ ਜਥੇਦਾਰ ਬਣਾ ਦਿਆਂਗੇ, ਸਾਰੇ ਲੋਕਾਂ ਵਿੱਚ ਤੁਹਾਡਾ ਭੰਡਾਰਾ ਚੱਲੇਗਾ, ਤੁਹਾਡਾ ਹੁਕਮ ਚੱਲੇਗਾ।
ਹੁਕਮ ਮਨਾਵੋ ਜਹ ਤਹ।
ਜਿੱਥੇ ਕਿੱਥੇ ਤੁਸੀਂ ਆਪਣਾ ਹੁਕਮ ਮਨਾਵੋ ਸਾਰਿਆਂ ਨੂੰ।
ਅਸ਼ਟ ਗਜ ਕੀ ਜੈ ਕਾਰ।
ਇਸ ਤਰ੍ਹਾਂ ਦੀ ਕਾਰ ਕਰੋ ਤੁਸੀਂ।
ਸੋਰਠਾ ਸੁਣ ਗੁਰ ਗਿਰਾ ਅਲਾਏ।
ਗੋਰਖ ਦੀ ਗੱਲ ਸੁਣ ਕੇ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਜੀ ਹੁਣ ਲੱਗੇ ਹਨ ਬਚਨ ਕਰਨ
ਰਹੇ ਹੋ ਨਾ ਹਮੈ ਕੁਛ।
ਮਹਾਰਾਜ ਨੇ ਆਖਿਆ ਕੁਝ ਵੀ ਗੋਰਖ ਸਾਡਾ ਕਰਨ ਵਾਲਾ ਬਾਕੀ ਨਹੀਂ ਰਹਿ ਗਿਆ, ਨਾ ਕੋਈ ਸਾਨੂੰ ਕੰਨ ਪੜਵਾਉਣੇ ਪੈਣੇ, ਨਾ ਬਭੂਤੀ ਮਲਣੀ ਪੈਣੀ, ਨਾ ਖਿੰਥਾ, ਨਾ ਝੋਲੀ, ਕੋਈ ਕਾਰਜ ਸਾਡਾ ਕਰਨ ਵਾਲਾ ਬਾਕੀ ਰਹਿ ਨਹੀਂ ਗਿਆ ਹੈ।
ਪੂਰਾ ਬਣਿਓ ਬਣਾਏ ਅਬ,
ਅਸੀਂ ਪੂਰੀ ਤਰ੍ਹਾਂ ਪੂਰੇ ਹਾਂ ਤੇ ਪੂਰਾ ਬਣਾਵਟ ਸਾਡਾ ਬਣਿਆ ਹੋਇਆ ਹੈ।
ਨਵੀਨ ਕਿਰਤ ਕਿਆ ਕਰੇ,
ਹੁਣ ਨਵੀਂ ਕਿਰਤ ਅਸੀਂ ਨਵੇਂ ਕਿਸੇ ਮਤ ਵਿਚ ਜਾ ਕੇ ਕੀ ਕਰਨੀ ਹੈ ਦੱਸ।
ਸ੍ਰੀ ਮੁਖ ਵਾਕ,
ਉਸ ਵੇਲੇ ਮਹਾਰਾਜ ਨੇ ਸਾਧ ਸੰਗਤ ਜੀ ਫਿਰ ਉਹਨਾਂ ਨੂੰ ਉਪਦੇਸ਼ ਦੇਣ ਵਾਸਤੇ ਆਪਣੇ ਪਵਿੱਤਰ ਮੁਖ ਤੋਂ ਗੁਰਬਾਣੀ ਦਾ ਇਹ ਬਚਨ ਬੋਲਿਆ ਹੈ।
ਮੁੰਦਾ ਸੰਤੋਖ ਸ਼ਰਮ ਪਤ ਝੋਲੀ,
ਇਹ ਜਪਜੀ ਸਾਹਿਬ ਦੀ ਸਾਧ ਸੰਗਤ ਦੀ ਪੌੜੀ ਹੈ। ਸਿੱਧਾਂ ਦੇ ਨਾਲ ਵੀ ਬਹੁਤ ਸਾਰੀਆਂ ਜਪਜੀ ਸਾਹਿਬ ਦੀਆਂ ਪੌੜੀਆਂ ਮਹਾਰਾਜ ਨੇ ਉਚਾਰਨ ਕੀਤੀਆਂ ਸਨ, ਜਿਨ੍ਹਾਂ ਨੂੰ ਤਰਤੀਬ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਕੋਲੋਂ ਦਵਾਈ ਸੀ ਆਪ ਗੁਰੂ ਨਾਨਕ ਪਾਤਸ਼ਾਹ ਜੀ ਨੇ, ਇਹ ਪੌੜੀ ਉੱਥੇ ਉਚਾਰਨ ਕੀਤੀ। ਮੁੰਦਾ ਸੰਤੋਖ ਸ਼ਰਮ ਪਤ ਝੋਲੀ, ਗੋਰਖ ਨੇ ਆਖਿਆ ਸੀ ਨਾ ਜੀ ਮੁੰਦਾ ਪਾ ਲਓ ਝੋਲੀ ਲੈ ਲਓ, ਸਤਿਗੁਰਾਂ ਨੇ ਆਖਿਆ ਸੰਤੋਖ ਦੀਆਂ ਮੁੰਦਰਾਂ ਗੋਰਖ ਅਸੀਂ ਪਾਈਆਂ ਹੋਈਆਂ, ਤੇ ਜਿਹੜਾ ਉੱਦਮ ਕਰਨਾ ਉੱਦਮ ਦੀ ਜਿਹੜੀ ਇਹ ਝੋਲੀ ਸਾਡੇ ਕੋਲ ਪਹਿਲਾਂ ਹੀ ਹੈ।
ਧਿਆਨ ਕੀ ਕਹੇ ਵਿਭੂਤ,
ਜਿਹੜਾ ਪਰਮੇਸ਼ਰ ਦੇ ਚਰਨਾਂ ਦਾ ਧਿਆਨ ਰੱਖਦੇ ਹਾਂ ਧਿਆਨ ਲਾਉਂਦੇ ਹਾਂ, ਇਹ ਅਸੀਂ ਵਿਭੂਤੀ ਲਾਈ ਹੋਈ ਆਪਣੇ ਸਰੀਰ ਉੱਤੇ।
ਖਿੰਤਾ ਕਾਲ ਕੁਵਾਰੀ ਕਾਇਆ,
ਜਿਹੜੀ ਆਪਣੀ ਕਾਇਆ ਨੂੰ ਵਿਕਾਰਾਂ ਵੱਲੋਂ ਕੁਵਾਰਾ ਰੱਖਣਾ ਬਚਾ ਕੇ ਰੱਖਣਾ ਇਹ ਖਿੰਤਾ ਸਾਡੇ ਕੋਲ ਖਫਣੀ ਹੈ।
ਜੁਗਤ ਡੰਡਾ ਪ੍ਰਤੀਤ,
ਜਿਹੜੀ ਇਹ ਰਹਿਤ ਹੈ ਨਾ ਫਿਰ ਅਕਾਲ ਪੁਰਖ ਵਾਹਿਗੁਰੂ ਵੱਲੋਂ ਦਿੱਤੀ ਹੋਈ ਉਹਨੂੰ ਰੱਖਣਾ ਤੇ ਪ੍ਰਤੀਤ ਭਰੋਸੇ ਦਾ ਸਰਧਾ ਦਾ ਡੰਡਾ ਅਸੀਂ ਹੱਥ ਵਿਚ ਫੜਿਆ ਹੋਇਆ ਹੈ।
ਆਏ ਪੰਥੀ ਸਗਲ ਜਮਾਤੀ,
ਯੋਗੀਆਂ ਦੇ ਸਾਧ ਸੰਗਤ ਜੀ ਬਾਰਾਂ ਪੰਥ ਨੇ ਉਹਨਾਂ ਵਿਚੋਂ ਸਾਰਿਆਂ ਤੋਂ ਮਸ਼ਹੂਰ ਆਈ ਪੰਥ ਹੈ ਜਿਸ ਦਾ ਇਹ ਜਿਸ ਵਿਚ ਗੋਰਖ ਸੀ। ਮਹਾਰਾਜ ਨੇ ਆਖਿਆ ਸਾਰਿਆਂ ਵਿਚ ਜਿਹੜਾ ਪਰਮੇਸ਼ਰ ਦੇਖਣਾ ਸਗਲ ਜਮਾਤੀ, ਸਗਲ ਜਮਾਤੀ ਹੈ ਕਿ ਸਾਰਿਆਂ ਨੂੰ ਆਪਣੇ ਵਰਗੇ ਜਾਣਨਾ, ਸਾਰਿਆਂ ਚ ਮੇਰੇ ਚ ਪਰਮਾਤਮਾ ਦੀ ਜੋਤ ਹੈ ਤੇ ਸਾਰਿਆਂ ਚ ਜੋਤ ਹੈ, ਸਾਰਿਆਂ ਵਿਚ ਇੱਕ ਅਕਾਲ ਪੁਰਖ ਨੂੰ ਜਿਹੜਾ ਵੇਖਣਾ ਇਹ ਹੀ ਸਾਰਿਆਂ ਤੋਂ ਵੱਡਾ ਆਈ ਪੰਥ ਹੈ ਤੇ ਇਸ ਆਈ ਪੰਥ ਵਿਚ ਗੋਰਖ ਅਸੀਂ ਆਏ ਹੋਏ ਹਾਂ।
ਮਨ ਜਿੱਤਾ ਹੈ ਜਗ ਜੀਤ,
ਤੇ ਜਿਹਨੇ ਆਪਣੇ ਮਨ ਨੂੰ ਜਿੱਤ ਲਿਆ ਸਮਝ ਲਓ ਸੰਸਾਰ ਨੂੰ ਉਹਨੇ ਜਿੱਤਿਆ। ਕਿਉਂ ਕਹਿੰਦਾ ਨਾ ਵੀ ਸਾਰੇ ਲੋਕਾਂ ਚ ਤੁਹਾਡਾ ਹੀ ਹੁਕਮ ਚੱਲੇਗਾ ਜੀ, ਸੰਸਾਰ ਤੁਹਾਡੇ ਅੱਗੇ ਨਿਵੇਂਗਾ। ਮਹਾਰਾਜ ਨੇ ਆਖਿਆ ਅਸੀਂ ਆਪਣੇ ਮਨ ਤੇ ਜਿੱਤ ਪ੍ਰਾਪਤ ਕੀਤੀ ਇਸ ਕਰਕੇ ਸੰਸਾਰ ਤੇ ਸਮਝ ਲਓ ਸਾਡੀ ਜਿੱਤੀ ਹੈ।
ਆਦੇਸ਼ ਤੇ ਸਾ ਆਦੇਸ਼,
ਮਹਾਰਾਜ ਨੇ ਆਖਿਆ ਤੂੰ ਕਹਿੰਦਾ ਵੀ ਸਿੱਧਾਂ ਵਾਲਾ ਬੋਲਾ ਬੋਲ, ਆਦੇਸ਼ ਆਦੇਸ਼ ਆਖੋ, ਅਸੀਂ ਆਦੇਸ਼ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਕਹਿੰਦੇ ਹਾਂ ਜਿਸ ਦੀ ਕਿਰਪਾ ਨਾਲ ਮਨ ਜਿੱਤਿਆ ਹੋਇਆ ਹੈ।
ਆਦ ਅਨੀਲ ਅਨਾਦ ਅਨਾਹਤ,
ਆਦ ਕਹਿੰਦੇ ਸਾਧ ਸੰਗਤ ਜੀ ਜਿਹੜਾ ਸਭ ਤੋਂ ਪਹਿਲਾਂ ਤੋਂ ਹੈ ਸਦਾ ਰਹਿਣ ਵਾਲਾ, ਤੇ ਅਨੀਲ ਕਹਿੰਦੇ ਨੇ ਪਵਿੱਤਰ ਨੂੰ, ਸ਼ੁੱਧ ਨੂੰ, ਉਹ ਅਕਾਲ ਪੁਰਖ ਵਾਹਿਗੁਰੂ ਜਿਸ ਦਾ ਕੋਈ ਮੁੱਢ ਨਹੀਂ ਲੱਭਦਾ, ਜਿਹੜਾ ਪਵਿੱਤਰ ਹੈ, ਜਿਹੜਾ ਕਦੇ ਨਾਸ ਨਹੀਂ ਹੁੰਦਾ।
ਅਨਾਦ ਅਨਾਹਤ,
ਅਨਾਦ ਅਨ ਆਦ, ਆਦ ਤੋਂ ਜਿਹੜਾ ਰਹਿਤ ਹੈ, ਕਿਸੇ ਦਾ ਆਦ ਹੋਵੇ ਉਹਦਾ ਅੰਤ ਵੀ ਜ਼ਰੂਰ ਹੋਵੇਗਾ, ਪ੍ਰਮਾਤਮਾ ਦਾ ਆਦ ਨਹੀਂ ਇਸ ਕਰਕੇ ਅੰਤ ਵੀ ਕੋਈ ਨਹੀਂ ਹੈ। ਅਨਾਹਤ ਉਹ ਹੁੰਦਾ ਜਿਹੜਾ ਹੱਤ ਨਾਸ ਨਾ ਹੋਵੇ ਕਦੇ ਜੀ।
ਯੁਗ ਯੁਗ ਏਕੋ ਵੇਸ਼,
ਉਹ ਪ੍ਰਮਾਤਮਾ ਜਿਹੜਾ ਹਰੇਕ ਯੁਗ ਵਿੱਚ ਇੱਕ ਸਰੂਪ ਇੱਕ ਰਾਸ ਰਹਿਣ ਵਾਲਾ, ਸਾਡੀ ਉਸ ਨੂੰ ਨਮਸਕਾਰ ਹੈ।
ਭੁਗਤ ਗਿਆਨ ਦਇਆ ਭੰਡਾਰਣ,
ਉਹਨੇ ਗੋਰਖ ਨੇ ਆਖਿਆ ਸੀ ਸਾਡੇ ਤੋਂ ਤੂੰ ਭੰਡਾਰਾ ਲੈ ਕੇ ਛਕੋ ਸਾਡੇ ਵਾਲਾ ਚੂਰਮਾ। ਮਹਾਰਾਜ ਨੇ ਆਖਿਆ ਭੁਗਤ ਗਿਆਨ ਜਿਹੜਾ ਪਰਮੇਸ਼ਰ ਦਾ ਗਿਆਨ ਹੈ ਇਹ ਹੀ ਸਾਡੇ ਕੋਲ ਚੂਰਮਾ। ਦਇਆ ਭੰਡਾਰਨ, ਤੇ ਜਿਹੜੀ ਦਇਆ ਇਹ ਭੰਡਾਰਾ ਵਰਤਾਉਣ ਵਾਲੀ ਹੈ, ਭੰਡਾਰਾ ਇੱਕ ਜੋਗੀ ਵਰਤਾਉਂਦਾ ਨਾ ਸਾਰਿਆਂ ਨੂੰ ਬਿਠਾਲ ਕੇ। ਮਹਾਰਾਜ ਨੇ ਆਖਿਆ ਜਿਹੜੀ ਦਇਆ ਇਹ ਸਮਝ ਲਓ ਭੰਡਾਰਾ ਵਰਤਾਉਣ ਵਾਲੀ, ਤੇ ਜਿਹੜਾ ਗੁਰੂ ਦਾ ਗਿਆਨ ਪਰਮੇਸ਼ਰ ਦਾ ਗਿਆਨ ਇਹ ਹੀ ਚੂਰਮਾ ਅਸੀਂ ਛਕਦੇ ਹਰ ਵੇਲੇ।
ਘਾਟ ਘਰ ਵਾਜੈ ਨਾਦ,
ਤੇ ਜਦੋਂ ਛਕਣ ਲੱਗਦੇ ਚੂਰਮਾ ਸਾਧ ਸੰਗਤ ਜੀ ਉਦੋਂ ਜੋਗੀ ਨਾਦੀ ਵਜਾਉਂਦੇ ਉਹ ਜਿਹੜੀ ਗਲ ਚ ਪਾਈ ਹੁੰਦੀ ਇਹਨਾਂ ਨੇ। ਮਹਾਰਾਜ ਕਹਿੰਦੇ ਹਰੇਕ ਹਿਰਦੇ ਵਿੱਚ ਪ੍ਰਮਾਤਮਾ ਬੈਠਾ ਦਿਸਦਾ ਇਹ ਸਮਝ ਲਓ ਸਾਡੀ ਨਾਦੀ ਵੱਜਦੀ ਪਈ ਹੈ।
ਆਪ ਨਾਥ ਨਾਥੀ ਸਭ ਜਾਂਕੀ,
ਉਹ ਅਕਾਲ ਪੁਰਖ ਵਾਹਿਗੁਰੂ ਜਿਹੜਾ ਸਾਰਿਆਂ ਦਾ ਮਾਲਕ ਹੈ ਤੇ ਜਿਸ ਦੀ ਸਾਧ ਸੰਗਤ ਜੀ ਨੱਥੀ ਹੋਈ ਸਾਰੀ ਸ੍ਰਿਸ਼ਟੀ ਕਾਰ ਕਰਦੀ ਪਈ ਹੈ।
ਰਿੱਧ ਸਿੱਧ ਅਵਰਾ ਸਵਾਦ,
ਇਹ ਜਿਹੜੀਆਂ ਰਿੱਧੀਆਂ ਸਿੱਧੀਆਂ ਦਾ ਤੂੰ ਲਾਲਚ ਦੇਣਾ ਗੋਰਖ ਸਾਨੂੰ, ਇਹ ਤਾਂ ਵੱਖਰਾ ਸਵਾਦ ਹੈ, ਇਹ ਤਾਂ ਵੱਖਰੇ ਪਾਸੇ ਲੈ ਕੇ ਜਾਣ ਵਾਲੀਆਂ ਰਿੱਧੀਆਂ ਸਿੱਧੀਆਂ ਯੋਗ ਮਤ ਵਿੱਚ ਆ ਜਾਣੀਆਂ ਕੋਈ ਵੱਡੀ ਗੱਲ ਨਹੀਂ, ਤੇ ਇਹਨਾਂ ਰਿੱਧੀਆਂ ਸਿੱਧੀਆਂ ਨੂੰ ਉੱਚਾ ਜੀਵਨ ਮੰਨ ਲੈਣਾ ਇਹ ਬਹੁਤ ਵੱਡਾ ਭੁਲੇਖਾ। ਮਹਾਰਾਜ ਨੇ ਆਖਿਆ ਰਿੱਧੀਆਂ ਸਿੱਧੀਆਂ ਦਾ ਤਾਂ ਸਵਾਦ ਹੀ ਵੱਖਰਾ ਹੈ, ਸਾਨੂੰ ਨਾਮ ਦਾ ਸਵਾਦ ਹੈ ਜਿਸ ਵਿੱਚ ਅਸੀਂ ਮਸਤ ਹਾਂ।
ਸੰਯੋਗ ਵਿਯੋਗ ਦੁਇਕਾਰ ਚਲਾਵਾ ਹੈ,
ਸੰਯੋਗ ਤੇ ਵਿਯੋਗ ਇੱਕ ਮਿਲਣ ਦੀ ਤੇ ਇੱਕ ਵਿਛੜਨ ਦੀ ਦੋ ਸੱਤਾ ਦਾ ਨਾਮ ਹੈ ਸਾਧ ਸੰਗਤ ਜੀ। ਉਹਦੇ ਹੁਕਮ ਵਿੱਚ ਜੀਵ ਆਉਂਦੇ ਆ ਸੰਸਾਰ ਤੇ ਇੱਕ ਦੂਜੇ ਨੂੰ ਮਿਲਦੇ ਆ ਤੇ ਉਹਦੇ ਹੁਕਮ ਵਿੱਚ ਹੀ ਵਿਛੜ ਕੇ ਚਲੇ ਜਾਂਦੇ ਆ। ਪੂਰਬ ਜਨਮ ਕੇ ਮਿਲੇ ਸੰਯੋਗੀ ਅੰਤ ਹੈ ਕੋ ਨਾ ਸਹਾਈ, ਮਹਾਰਾਜ ਦੇ ਵਚਨ। ਜਿਹੜਾ ਪਰਿਵਾਰ ਮਿਲਣਾ ਸੰਬੰਧੀ ਮਿਲਣੇ ਜਿੱਥੇ ਜਿੱਥੇ ਕਿਸੇ ਨਾਲ ਮੇਲ ਮਿਲਾਪ ਹੋਣਾ ਇਹ ਸੰਯੋਗ ਹੈ, ਤੇ ਜਦੋਂ ਅਵਧੀ ਪੂਰੀ ਹੋ ਜਾਂਦੀ ਉਮਰ ਮੁੱਕ ਜਾਂਦੀ ਹੈ ਉਦੋਂ ਬੰਦਾ ਸੰਸਾਰ ਤੋਂ ਸਾਰੇ ਕਾਸੇ ਨੂੰ ਛੱਡ ਕੇ ਤੁਰ ਪੈਂਦਾ ਇਹ ਵਿਯੋਗ ਹੈ। ਕਹਿੰਦੇ ਬਸ ਇਹ ਦੋ ਹੀ ਸੰਯੋਗ ਸ਼ਕਤੀ, ਮਿਲਣ ਦੀ ਸ਼ਕਤੀ ਤੇ ਵਿਛੜਨ ਦੀ, ਇਹਨਾਂ ਦੋਵਾਂ ਕਰਕੇ ਸੰਸਾਰ ਚੱਲਦਾ ਪਿਆ ਹੈ।
ਲਿਖਿਆ ਵਹ ਭਾਗ,
ਤੇ ਭਾਗਾਂ ਵਿੱਚ ਜੋ ਕਿਸੇ ਦੇ ਲਿਖਿਆ ਹੋਇਆ ਲੇਖੇ ਵਿੱਚ ਉਹਨੂੰ ਸੁੱਤੇ ਸਿੱਤ ਮਿਲੇਗਾ, ਇਸ ਕਰਕੇ ਚਿੰਤਾ ਫਿਕਰ ਦੀ ਕੋਈ ਗੱਲ ਨਹੀਂ।
ਆਦੇਸ਼ ਤਿਸਾ ਆਦੇਸ਼,
ਇਹ ਗੁਰਖ ਸਾਡੀ ਨਮਸਕਾਰ ਉਸ ਪਰਮੇਸ਼ਵਰ ਨੂੰ ਹੈ।
ਆਦ ਅਨਿਲ ਅਨਾਦ ਅਨਾਹਤ,
ਜਿਹੜਾ ਮੁੱਢ ਤੋਂ ਰਹਿਤ ਹੈ, ਪਵਿੱਤਰ ਹੈ, ਸਦਾ ਰਹਿਣ ਵਾਲਾ ਹੈ।
ਯੁਗ ਯੁਗ ਏਕੋ ਵੇਸ਼,
ਹਰੇਕ ਯੁਗ ਵਿੱਚ ਜਿਹੜਾ ਇੱਕ ਰਾਸ ਰਹਿੰਦਾ ਉਸ ਪਰਮੇਸ਼ਰ ਨੂੰ ਨਮਸਕਾਰ ਹੈ ਸਾਡੀ।
ਏਕਾ ਮਾਈ ਜੁਗਤ ਵਿਆਈ,
ਕਹਿੰਦੇ ਇਹ ਗੱਲ ਬੜੀ ਪ੍ਰਚਲਿਤ ਹੈ ਭਈ ਇਹ ਜਿਹੜੀ ਇੱਕ ਮਾਇਆ ਹੈ, ਇਹ ਜਦੋਂ ਸਾਧ ਸੰਗਤ ਜੀ ਈਸ਼ਵਰ ਸਬਲ ਹੋਈ ਪ੍ਰਸੂਤ ਵਿੱਚ ਆਈ ਤਾਂ
ਤਿੰਨ ਚੇਲੇ ਪ੍ਰਵਾਨ,
ਕਹਿੰਦੇ ਤਿੰਨ ਸਾਧ ਸੰਗਤ ਜੀ ਫਿਰ ਇਸ ਮਾਇਆ ਦੇ ਪੁੱਤਰ ਹੋਏ, ਜਿਨ੍ਹਾਂ ਨੂੰ ਏਦਾਂ ਆਖਿਆ ਜਾਂਦਾ, ਇੱਕ ਗੋਰਖ, ਇੱਕ ਵਾਹਿਗੁਰੂ, ਇੱਕ ਬ੍ਰਹਮਾ, ਇੱਕ ਵਿਸ਼ਨੂੰ, ਇੱਕ ਸ਼ਿਵ ਜੀ। ਬ੍ਰਹਮਾ ਜੀਵਾਂ ਨੂੰ ਪੈਦਾ ਕਰਨ ਵਾਲਾ, ਵਿਸ਼ਨੂੰ ਭੰਡਾਰਾ ਦੇਣ ਵਾਲਾ, ਤੇ ਸ਼ਿਵ ਜੀ ਜੀਵਾਂ ਦੀ ਕਚਹਿਰੀ ਲਾਉਣ ਵਾਲਾ, ਨਾਸ਼ ਕਰਨ ਵਾਲਾ ਜੋ ਹੈ।
ਇੱਕ ਸੰਸਾਰੀ ਇੱਕ ਭੰਡਾਰੀ,
ਕਹਿੰਦੇ ਮਾਇਆ ਦੇ ਜਿਹੜੇ ਤਿੰਨ ਚਾਲੇ ਚੇਲੇ ਨੇ, ਇੱਕ ਸੰਸਾਰੀ ਬਣ ਗਿਆ ਬ੍ਰਹਮਾ ਸੰਸਾਰ ਨੂੰ ਪੈਦਾ ਕਰਨ ਵਾਲਾ, ਇੱਕ ਭੰਡਾਰੀ ਬਣ ਗਿਆ ਰਿਜਕ ਦੇਣ ਵਾਲਾ,
ਇੱਕ ਲਾਏ ਦੀਵਾਨ,
ਇੱਕ ਸ਼ਿਵ ਜੀ ਜਿਹੜਾ ਕਹਿੰਦੇ ਵੀ ਦੀਵਾਨ ਲਾਉਂਦਾ ਕਚਹਿਰੀ ਲਾਉਂਦਾ ਤੇ ਫਿਰ ਨਾਸ਼ ਕਰਦਾ ਹੈ।
ਗਿਰ ਤਿਸ ਭਾਵਾ ਤਿਵਾ ਚਲਾਵਾ,
ਮਹਾਰਾਜ ਨੇ ਆਖਿਆ ਇਹ ਜਿਹੜੀ ਪ੍ਰਚਲਿਤ ਧਾਰਨਾ ਇਹ ਬਿਲਕੁਲ ਗਲਤ ਹੈ। ਸੁਣ ਲੈ, ਜਿਵੇਂ ਪਰਮਾਤਮਾ ਨੂੰ ਭਾਉਂਦਾ ਉਵੇਂ ਹੋਵੇਗਾ। ਬ੍ਰਹਮਾ ਵਿਸ਼ਨੂੰ ਜਾਂ ਸ਼ਿਵ ਜੀ ਖੁਦ ਕੁਝ ਨਹੀਂ ਕਰ ਸਕਦੇ, ਜੋ ਪਰਮਾਤਮਾ ਨੂੰ ਭਾਵੇਗਾ ਉਹਦੇ ਹੁਕਮ ਅਨੁਸਾਰ ਹੋਵੇਗਾ। ਇਹਨਾਂ ਦੇ ਆਪਣੇ ਹੱਥ ਚ ਕੋਈ ਆਜ਼ਾਦੀ ਵਾਲੀ ਤਾਕਤ ਨਹੀਂ।
ਜਿਵ ਹੋਵਾ ਫੁਰਮਾਨ,
ਜਿਵੇਂ ਪਰਮਾਤਮਾ ਦਾ ਹੁਕਮ ਹੋਵੇਗਾ ਉਵੇਂ ਹੀ ਇਹ ਵੀ ਕਰਨਗੇ, ਉਹਦੇ ਹੁਕਮ ਤੋਂ ਬਾਹਰ ਨਹੀਂ ਜਾ ਸਕਦੇ। ਇਸ ਕਰਕੇ ਸਾਡੀ ਨਮਸਕਾਰ ਇਹਨਾਂ ਦੇ ਵੀ ਉੱਪਰ ਰਹਿਣ ਵਾਲੇ ਅਕਾਲ ਪੁਰਖ ਵਾਹਿਗੁਰੂ ਨੂੰ ਹੈ।
ਉਹ ਵੇਖਾ ਉਹਨਾਂ ਨਗਰ ਨਾ ਆਵਾ,
ਅਚਰਜ ਕੌਤਕ ਤਾਂ ਸਾਰਿਆਂ ਤੋਂ ਵੱਡਾ ਇਹ ਹੈ ਵੀ ਉਹ ਪਰਮਾਤਮਾ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਕੇ ਇਕੱਲੇ ਇਕੱਲੇ ਜੀਵ ਨੂੰ ਦੇਖ ਰਿਹਾ ਹੈ।
ਉਹਨਾਂ ਨਗਰ ਨਾ ਆਵਾ,
ਪਰ ਇਹਨਾਂ ਜੀਵਾਂ ਨੂੰ ਉਹ ਪਰਮਾਤਮਾ ਦੇਸ ਹੀ ਨਹੀਂ ਰਿਹਾ, ਜਿਸ ਦਾ ਦਿੱਤਾ ਖਾ ਰਹੇ ਨੇ, ਜਿਸ ਦੇ ਪੈਦਾ ਕੀਤੇ ਨੇ, ਜਿਸ ਦੇ ਭੇਜੇ ਹੋਏ ਸਵਾਸ ਲੈ ਰਹੇ ਨੇ, ਜਿਸ ਦੇ ਸਰੀਰ ਪੰਜਾਂ ਤੱਤਾਂ ਤੋਂ ਸਰੀਰ ਧਾਰੀ ਹੋ ਗਏ, ਪ੍ਰਾਣਾ ਧਾਰੀ, ਪਰਮਾਤਮਾ ਸਾਰਿਆਂ ਨੂੰ ਦੇਖ ਰਿਹਾ, ਪਰ ਇਹਨਾਂ ਨੂੰ ਪਰਮਾਤਮਾ ਦਿਸਦਾ ਨਹੀਂ।
ਬਹੁਤਾ ਇਹੋ ਵਿਡਾਣ,
ਵਿਡਾਣ ਦਾ ਅਰਥ ਹੈ ਹੈਰਾਨੀ ਵਾਲੀ ਗੱਲ, ਅਚਰਜ ਕੌਤਕ। ਕਹਿੰਦੇ ਸਭ ਤੋਂ ਵੱਡਾ ਅਚਰਜ ਕੌਤਕ ਤਾਂ ਇਹੀ ਹੈ ਪਰਮਾਤਮਾ ਦਾ ਵੀ ਪਰਮਾਤਮਾ ਸਾਰੇ ਜੀਵਾਂ ਨੂੰ ਦੇਖ ਰਿਹਾ, ਪਰ ਜੀਵਾਂ ਨੂੰ ਪਰਮਾਤਮਾ ਦੇਸ ਹੀ ਨਹੀਂ ਰਿਹਾ।
ਆਦੇਸ਼ ਤਿਸਾ ਆਦੇਸ਼,
ਐਸੇ ਸਮਰੱਥ ਪਰਮਾਤਮਾ ਨੂੰ ਸਾਡੀ ਨਮਸਕਾਰ ਹੈ ਗੋਰਖ।
ਆਦ ਅਨਿਲ ਅਨਾਦ ਅਨਾਹਤ,
ਜਿਹੜਾ ਆਦ ਦੀ ਸ਼ਕਤੀ ਹੈ, ਜਿਹੜਾ ਪਵਿੱਤਰ ਹੈ, ਸ਼ੁੱਧ ਹੈ, ਜਿਸ ਦਾ ਮੁੱਢ ਕੋਈ ਨਹੀਂ ਲੱਭਦਾ, ਜਿਹੜਾ ਨਾਸ ਤੋਂ ਰਹਿਤ ਹੈ।
ਯੁਗ ਯੁਗ ਏਕੋ ਵੇਸ਼,
ਹਰੇਕ ਯੁਗ ਵਿੱਚ ਜਿਹੜਾ ਇੱਕ ਰਸ ਰਹਿਣ ਵਾਲਾ ਉਸ ਪਰਮਾਤਮਾ ਨੂੰ ਸਾਡੀ ਨਮਸਕਾਰ ਹੈ।
ਆਸਣ ਲੋਏ ਲੋਏ ਭੰਡਾਰ,
ਤੂੰ ਕਹਿੰਦਾ ਗੋਰਖ ਵੀ ਹਰੇਕ ਲੋਕ ਵਿੱਚ ਤੁਹਾਡਾ ਆਸਣ ਲਵਾ ਦਿਆਂਗਾ, ਲੋਕ ਤੁਹਾਡੇ ਤੋਂ ਭੰਡਾਰਾ ਲੈ ਕੇ ਖਾਣਗੇ। ਅਸੀਂ ਤੈਨੂੰ ਕਹਿੰਦੇ ਹਾਂ ਉਸ ਅਕਾਲ ਪੁਰਖ ਵਾਹਿਗੁਰੂ ਦਾ ਭੰਡਾਰਾ, ਹਰੇਕ ਆਸਣ ਉਹਦਾ ਆਸਣ ਹਰੇਕ ਲੋਕ ਵਿੱਚ ਲੱਗਾ ਹੋਇਆ ਪਹਿਲਾਂ ਹੀ।
ਜੋ ਕਿਛ ਪਾਇਆ ਸੋ ਏਕਾ ਵਾਰ,
ਜਿੰਨੀ ਸ੍ਰਿਸ਼ਟੀ ਜਿੰਨੇ ਲੋਕ ਪੈਦਾ ਕੀਤੇ ਨੇ ਪਰਮਾਤਮਾ ਨੇ, ਉਹਦਾ ਭੰਡਾਰਾ ਉਹਦਾ ਆਸਣ ਹਰੇਕ ਲੋਕ ਵਿੱਚ ਹੈ, ਤੇ ਫਿਰ ਉਸ ਭੰਡਾਰੇ ਵਿੱਚ ਪਰਮਾਤਮਾ ਨੇ ਇੱਕ ਵਾਰ ਹੀ ਜੋ ਪਾ ਦਿੱਤਾ ਉਹਦੇ 'ਚ ਕਦੇ ਟੋਟ ਨਹੀਂ ਆਉਂਦੀ। ਜਿੰਨੀ ਸ੍ਰਿਸ਼ਟੀ ਆ ਇੱਕ ਵਾਰ ਦੇ ਪਾਏ ਨੂੰ ਖਾ ਰਹੀ, ਪਰ ਅਜੇ ਤੱਕ ਨਹੀਂ ਮੁੱਕ ਰਿਹਾ ਉਹ। ਜਿੰਨੇ ਲੋਕ, ਜਿੰਨੀਆਂ ਪੁਰੀਆਂ, ਜਿੰਨੇ ਬ੍ਰਹਿਮੰਡ ਪਰਮਾਤਮਾ ਨੇ ਪੈਦਾ ਕੀਤੇ, ਜਿੱਥੇ ਜਿੱਥੇ ਵੀ ਜੀਵ ਸਤਸੰਗ ਦੀ ਜੀਵਨ ਹੈ, ਮਹਾਰਾਜ ਨੇ ਆਖਿਆ ਉੱਥੇ ਉੱਥੇ ਭੰਡਾਰਾ ਉਹਦਾ ਚੱਲ ਰਿਹਾ। ਉਹਨੇ ਭੇਜਿਆ ਸਾਰਿਆਂ ਦਾ ਇੱਕੋ ਵਾਰੀ ਸਾਰਾ ਕੁਝ, ਉਹਦੇ ਭੰਡਾਰੇ 'ਚ ਕਿਤੇ ਟੋਟ ਨਹੀਂ ਆਉਂਦੀ। ਸਾਨੂੰ ਕੀ ਲੋੜ ਪਈ ਹੈ ਕਿਸੇ ਲੋਕ ਵਿੱਚ ਭੰਡਾਰਾ ਲਾ ਕੇ ਆਸਣ ਲਾ ਕੇ ਬੈਠੀਏ, ਜਦੋਂ ਪਰਮਾਤਮਾ ਦੇ ਰਿਹਾ ਸਾਰਿਆਂ ਨੂੰ, ਫਿਰ ਅਸੀਂ ਕੌਣ ਹਾਂ।
ਕਰ ਕਰ ਵੇਖੈ ਸਿਰਜਣਹਾਰ,
ਫਿਰ ਆਪਣੀ ਪੈਦਾ ਕੀਤੀ ਸਾਰੀ ਸ੍ਰਿਸ਼ਟੀ ਨੂੰ ਉਹ ਸਿਰਜਣਹਾਰ ਪਰਮਾਤਮਾ ਦੇਖ ਰਿਹਾ ਹੈ ਸਾਰਿਆਂ ਨੂੰ।
ਨਾਨਕ ਸੱਚੇ ਕੀ ਸਾਚੀ ਕਾਰ,
ਕਹਿੰਦੇ ਸੰਸਾਰ ਨੂੰ ਪੈਦਾ ਕਰਨਾ, ਜੀਵਾਂ ਨੂੰ ਰਿਜਕ ਦੇਣਾ, ਹਰੇਕ ਲੋਕ ਵਿੱਚ ਸਾਰਿਆਂ ਦੀ ਸੰਭਾਲ ਕਰਨੀ, ਇਹ ਉਹਦੀ ਸੱਚੀ ਕਾਰ ਸੱਚੇ ਪਰਮਾਤਮਾ ਦੀ ਸਦਾ ਗੋਰਖ ਚੱਲਦੀ ਪਈ ਹੈ, ਤੂੰ ਨਾ ਐਵੇਂ ਕੋਈ ਫਿਕਰ ਕਰ।
ਆਦੇਸ਼ ਤਿਸਾ ਆਦੇਸ਼,
ਨਮਸਕਾਰ ਹੈ ਉਸ ਪਰਮੇਸ਼ਰ ਨੂੰ ਸਾਡੀ ਨਮਸਕਾਰ ਹੈ।
ਆਦ ਅਨਿਲ ਅਨਾਦ ਅਨਾਹਤ,
ਜਿਹੜਾ ਆਦ ਤੋਂ ਰਹਿਤ ਹੈ, ਪਵਿੱਤਰ ਹੈ, ਸ਼ੁੱਧ ਹੈ, ਜਿਸਦਾ ਮੁੱਢ ਲੱਭਣ ਲੱਗੀ ਹੈ ਤੇ ਨਹੀਂ ਲੱਭੇਗਾ, ਜਿਹੜਾ ਕਦੇ ਨਾਸ ਨਹੀਂ ਹੁੰਦਾ।
ਯੁਗ ਯੁਗ ਏਕੋ ਵੇਸ਼,
ਹਰੇਕ ਯੁਗ ਵਿੱਚ ਇੱਕ ਰਸ ਇੱਕ ਸਰੂਪ ਰਹਿਣ ਵਾਲਾ ਜੋ ਪਰਮੇਸ਼ਰ ਹੈ ਉਸ ਨੂੰ ਸਾਡੀ ਨਮਸਕਾਰ ਹੈ।
ਜਾਓ ਭਾਈ ਗੁਰ ਕੇ ਬਚਨ ਸੁਣੇ ਗੋਰਖ ਜਬ।
ਜਦੋਂ ਮਹਾਰਾਜ ਜੀ ਦੀਆਂ ਇਹ ਚਾਰ ਪੌੜੀਆਂ ਸਤਸੰਗ ਜੀ ਸੁਣੀਆਂ ਗੋਰਖ ਨੇ ਤਾਂ
ਪਨ ਪੂਜਨ ਹਿਤ ਬੋਤ ਭਾ ਤਬ,
ਕਹਿੰਦੇ ਫਿਰ ਕੁਛ ਪੁੱਛਣ ਵਾਸਤੇ ਗੋਰਖ ਏਦਾਂ ਬੋਲਿਆ ਜੀ,
ਕਿਉਂ ਕਰ ਤੁਮ ਇਹ ਥਾਂ ਚੱਲਿਆ ਏ।
ਗੋਰਖ ਨੇ ਆਖਿਆ ਫਿਰ ਇੱਥੇ ਚੱਲ ਕੇ ਕਿਉਂ ਆਏ ਜੀ ਸਾਡੇ ਕੋਲ,
ਕੌਣ ਮਨੋਰਥ ਦੇਹੋ ਬਤਾਏ।
ਦੱਸੋ ਤੁਹਾਡੇ ਮਨ ਦਾ ਮਨੋਰਥ ਕੀ ਸੀ ਇੱਥੇ ਆਉਣ ਦਾ, ਫਿਰ ਜੇ ਤੁਸੀਂ ਸਾਡੀ ਗੱਲ ਨੀ ਮੰਨਣੀ, ਸਾਨੂੰ ਪਸੰਦ ਨੀ ਕਰਦੇ, ਸਾਡਾ ਮਤ ਤੁਹਾਨੂੰ ਪ੍ਰਵਾਨ ਨਹੀਂ, ਕੀ ਕਰਨ ਆਏ ਫਿਰ ਸਾਡੇ ਕੋਲ ਤੁਸੀਂ।
ਸੋ ਮੈਂ ਕਰੋ ਸੰਪੂਰਨ ਤੁਮਰੋ,
ਜਿਸ ਮਨੋਰਥ ਵਾਸਤੇ ਆਏ ਜੇ ਦੱਸੋ ਮੈਂ ਤੁਹਾਡਾ ਪੂਰਾ ਕਰਦਿਆਂ। ਗੋਰਖ ਨੇ ਏਦਾਂ ਮਹਾਰਾਜ ਨੂੰ ਆਖਿਆ,
ਸਾਚ ਬਚਨ ਇਹ ਮਾਨੋ ਹਮਰੋ।
ਗੋਰਖ ਕਹਿਣ ਲੱਗਾ ਮੇਰਾ ਇਹ ਸੱਚਾ ਬਚਨ ਮੰਨੋ, ਜੋ ਤੁਹਾਡੇ ਮਨ ਦਾ ਮਨੋਰਥ ਹੈ, ਜਿਹੜਾ ਵੀ ਮਨੋਰਥ ਲੈ ਕੇ ਸਾਡੇ ਕੋਲ ਆਏ ਜੇ ਮੈਂ ਪੂਰਾ ਕਰ ਦਿਆਂਗਾ। ਦੱਸੋ ਕਿਉਂ ਆਏ ਹੋ।
ਸ੍ਰੀ ਗੁਰ ਕਹੈ ਮਨੋਰਥ ਮੇਰੇ।
ਉਹਦੀ ਗੱਲ ਸੁਣ ਕੇ ਗੋਰਖ ਦੀ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜਗਤ ਦੇ ਗੁਰੂ ਇਸ ਤਰ੍ਹਾਂ ਬੋਲੇ ਜੀ,
ਸਤਿਗੁਰ ਪੂਰੇ ਹੈ ਇੱਕ ਬੇਰੇ।
ਸਤਿਗੁਰ ਆਖਿਆ ਗੋਰਖ ਸਾਡੇ ਮਨ ਦਾ ਮਨੋਰਥ ਪਰਮੇਸ਼ਰ ਨੇ ਇੱਕੋ ਵਾਰ ਪੂਰਾ ਕੀਤਾ, ਤੇਰੇ ਤੋਂ ਕਿਸੇ ਵੀ ਮਨੋਰਥ ਦੀ ਪੂਰਤੀ ਕਰਵਾਉਣ ਦੀ ਸਾਨੂੰ ਲੋੜ ਨਹੀਂ ਹੈ।
ਦੇਖਿਆ ਲਈ ਜਾਏ ਜੇ ਤੁਮ ਚਾਹੀ।
ਹਾਂ, ਜੇ ਤੈਨੂੰ ਦੇਖਿਆ ਚਾਹੀਦੀ ਆਪਣਾ ਜਨਮ ਸਫਲਾ ਕਰਨ ਲਈ, ਤੇ ਸਾਡੇ ਕੋਲੋਂ ਲੈ ਸਕਦਾ ਤੂੰ।
ਪੂਰੋ ਮੈਂ ਚਿਤਵੋ ਮਨ ਮਾਹੀ।
ਮਹਾਰਾਜ ਨੇ ਆਖਿਆ ਤੂੰ ਚਿਤਵਲਾ, ਜੋ ਤੇਰੇ ਮਨ ਚ ਮੈਂ ਪੂਰਾ ਕਰ ਦਿੰਦਾ, ਸਾਡੇ ਕੋਲ ਮੰਗ ਜੋ ਤੈਨੂੰ ਚਾਹੀਦਾ ਹੈ।
ਜੋ ਮੰਗੋ ਹਮ ਟਿਕ ਕਰਤਾਰਾ,
ਜੋ ਸਾਡੇ ਤੋਂ ਮੰਗੇਗਾ ਤੂੰ,
ਤੁਝੇ ਦਿਵਾਵਾਂ ਕਰੋ ਚਾਰਾ।
ਕਰਤਾਰ ਕੋਲੋਂ ਤੈਨੂੰ ਹੁਣੇ ਦਵਾ ਦਿਆਂਗੇ, ਦੱਸ ਤੈਨੂੰ ਕੀ ਚਾਹੀਦਾ ਤੂੰ, ਤਾਂ ਸਾਨੂੰ ਕਹਿੰਦਾ ਨਾ ਦੱਸੋ ਮਨੋਰਥ, ਅਸੀਂ ਤੈਨੂੰ ਕਹਿੰਦੇ ਦੱਸ ਤੂੰ ਕੀ। ਉਹ ਕਹਿ ਰਿਹਾ ਸੀ ਮੈਂ ਪੂਰਾ ਕਰਦਾ, ਮਹਾਰਾਜ ਨੇ ਆਖਿਆ ਸੀ ਕਰਤਾਰ ਤੋਂ ਦਵਾਉਣੇ ਤੈਨੂੰ ਹੁਣੇ, ਦੱਸ ਤੇਰੇ ਮਨ ਦੀ ਕੀ ਇੱਛਾ ਹੈ।
ਤੁਝੇ ਦਵਾਵਾਂ ਕਰੋ ਚਾਰਾ,
ਦੱਸ ਹੁਣੇ ਦਵਾ ਦਿੰਦੇ ਤੈਨੂੰ ਪਰਮੇਸ਼ਰ ਕੋਲੋਂ, ਜੋ ਤੂੰ ਉਚਾਰੇਗਾ।
ਦੋਹਰਾ ਸੁਣ ਤੂਸ਼ਨ ਗੋਰਖ ਪਇਓ।
ਮਹਾਰਾਜ ਜੀ ਦੇ ਬਚਨ ਸੁਣ ਕੇ ਗੋਰਖ ਚੁੱਪ ਕਰ ਗਿਆ ਜੀ।
ਬੋਲਿਓ ਬਚਨ ਨਾ ਕੋਏ।
ਕਿੰਨੀ ਦੇਰ ਕੋਈ ਬਚਨ ਨੀ ਬੋਲਿਆ ਗੋਰਖ,
ਹਿਰਦੇ ਮਨੋਰਥ ਮਿਟ ਗਯੋ।
ਜਿੰਨੇ ਹਿਰਦੇ ਦੇ ਮਨੋਰਥ ਸਨ ਗੋਰਖ ਦੇ, ਵੀ ਕਿਸੇ ਤਰ੍ਹਾਂ ਇਹ ਸਾਡੇ ਮਤ ਵਿਚ ਆ ਜਾਣ, ਸਾਡੀ ਵਡਿਆਈ ਬਹੁਤ ਵੱਧ ਜਾਵੇਗੀ, ਇਹ ਜੋਗੀ ਬਣ ਜਾਣ, ਹੁਣ ਸਾਰੀਆਂ ਇੱਛਾ ਗੋਰਖ ਦੀਆਂ ਖਤਮ ਹੋ ਗਈਆਂ ਜੀ।
ਜਲ ਪ੍ਰੰਗ ਜਿਉਂ ਸੋਏ।
ਕਹਿੰਦੇ ਜਿਵੇਂ ਪਾਣੀ ਦਾ ਬੁਲਬਲਾ ਮਿਟ ਜਾਂਦਾ ਨਾ, ਗੋਰਖ ਦੇ ਸਾਰੇ ਜਿਹੜੇ ਮਨੋਰਥ ਇੱਛਾ ਸਨ ਮਿਟ ਗਏ ਨੇ, ਮਹਾਰਾਜ ਜੀ ਨੇ ਕਿਰਪਾ ਦ੍ਰਿਸ਼ਟੀ ਨਾਲ ਦੇਖਿਆ।
ਕਿਉਂ ਭਈ ਬਾਣੀ ਮੰਗਲ ਨਾਸ ਲਾਈ।
ਕਹਿੰਦੇ ਨੇ ਜਦੋਂ ਇਹ ਗੱਲਬਾਤ ਸਤਸੰਗ ਜੀ ਸਾਰੀ ਹੋ ਗਈ, ਤੇ ਕਿੰਨੀ ਦੇਰ ਗੋਰਖ ਨਾ ਬੋਲਿਆ, ਫਿਰ ਮੰਗਲ ਨਾਥ ਏਦਾਂ ਬੋਲਿਆ ਜੀ,
ਗੋਰਖ ਨਾਥ ਸੁਣੋ ਸਿੱਧਰ ਆਈ।
ਮੰਗਲ ਨਾਥ ਕਹਿਣ ਲੱਗਾ, ਹੇ ਸਾਰੇ ਸਿੱਧਾਂ ਦੇ ਰਾਜਾ ਗੋਰਖ, ਸੁਣ ਮੇਰੀ ਗੱਲ।
ਨਾਨਕ ਦੀਨੋ ਉਪਦੇਸ਼ਾ।
ਜਿਹੜਾ ਤੂੰ ਇਹ ਕਹਿੰਦਾ ਨਾ ਵੀ ਮੈਂ ਉਪਦੇਸ਼ ਦੇਵਾਂ ਗੁਰੂ ਨਾਨਕ ਪਾਤਸ਼ਾਹ ਜੀ ਨੂੰ,
ਉਮਰੇ ਭਲੋ ਲਿਓ ਹੈ ਬੇਸਾ।
ਸਮਝ ਲਾ ਭਾਈ, ਤੇਰੇ ਭਲੇ ਵਾਸਤੇ ਮਹਾਰਾਜ ਜੀ ਨੇ ਇਹ ਅਵਤਾਰ ਲਿਆ ਹੈ, ਤੇ ਤੇਰੇ ਭਲੇ ਵਾਸਤੇ ਮਹਾਰਾਜ ਸੁਮੇਰ ਪਰਬਤ ਤੇ ਆਏ ਨੇ, ਤੇਰੇ ਕੋਲੋਂ ਉਪਦੇਸ਼ ਉਹਨਾਂ ਨੇ ਕੀ ਲੈਣਾ ਹੈ।
ਗੋਰਖ ਪੱਖ ਹੈ ਪਰਖੋਂ ਤਾਹੀ।
ਸੋ ਗੋਰਖ ਕਹਿਣ ਲੱਗਾ, ਹਾਂ ਮੰਗਲ ਨਾਥ, ਬਿਲਕੁਲ ਤੇਰੀ ਗੱਲ ਠੀਕ ਹੈ, ਪਰ ਮੈਂ ਇੱਕ ਵਾਰੀ ਪੂਰੀ ਮਹਾਰਾਜ ਦੀ ਪਰਖ ਕਰਨੀ ਚਾਹੁੰਦਾ ਸਾਂ ਕਿ ਜੋ ਤੂੰ ਕਹਿ ਰਿਹਾ ਇਹ ਸੱਚ ਹੈ। ਇਹ ਸਾਰਾ ਕੁਝ ਜੋ ਮੈਂ ਮਹਾਰਾਜ ਦੇ ਨਾਲ ਕੀਤਾ, ਸਿਰਫ ਮਹਾਰਾਜ ਜੀ ਦੀ ਪਰਖ ਕਰਨ ਵਾਸਤੇ ਕੀਤਾ ਸੀ।
ਘੱਟ ਸ਼ੂਸ਼ਾ ਕੇ ਪੂਰੋ ਆਹੀ।
ਸਿਰਫ ਇਹ ਵੇਖਣਾ ਸੀ ਘੱਟ ਸ਼ੂਸ਼ਾ ਕੇ ਪੂਰੋ ਆਹੀ। ਘੱਟ ਹੁੰਦਾ ਘੜਾ, ਇਹ ਖਾਲੀ ਘੜਾ ਕਿ ਜਾਂ ਬਿਲਕੁਲ ਪੂਰਾ। ਤਾਂ ਮੈਂ ਸਾਰੀ ਪਰਖ ਕਰਕੇ ਦੇਖ ਲਈ ਆ, ਸਰੋਵਰ ਚ ਹੀਰੇ ਜਵਾਹਰਾਤ ਵਿਖਾ ਦਿੱਤੇ, ਸਾਰੀ ਚਰਚਾ ਕਰਕੇ ਦੇਖ ਲਈ, ਸਾਰਾ ਜ਼ੋਰ ਲਾ ਲਿਆ, ਕਈ ਤਰ੍ਹਾਂ ਦੇ ਲਾਲਚ ਦਿੱਤੇ, ਆਖਿਆ ਤੁਹਾਨੂੰ ਜਥੇਦਾਰ ਵੀ ਬਣਾ ਦਾਂਗਾ। ਸਿਰਫ ਮੈਂ ਇਹ ਦੇਖਣਾ ਚਾਹੁੰਦਾ ਸਾਂ ਵੀ ਕਿਸੇ ਗੱਲ ਕਰਕੇ ਤਾਂ ਮਨ ਇਹਨਾਂ ਦਾ ਡੋਲੇਗਾ, ਕਿਤੇ ਕਿਸੇ ਪਾਸੇ ਕੋਈ ਊਣਤਾਈ ਤਾਂ ਨਹੀਂ। ਹਾਂ ਮੰਗਲ ਨਾਥ, ਹੁਣ ਮੈਨੂੰ ਯਕੀਨ ਹੋ ਗਿਆ, ਜੋ ਤੂੰ ਕਹਿ ਰਿਹਾ ਮਹਾਰਾਜ ਵਾਸਤੇ ਬਿਲਕੁਲ ਉਸੇ ਤਰ੍ਹਾਂ, ਸਤਿਗੁਰੂ ਜੀ ਪੂਰੇ ਭਾਂਡੇ ਨੇ, ਕਿਸੇ ਤਰ੍ਹਾਂ ਦੀ ਕੋਈ ਊਣਤਾਈ ਨਹੀਂ ਹੈ।
ਉਮਰੋ ਸੱਤ ਬਚਨ ਮੈਂ ਜਾਣ।
ਗੁਰ ਕਹਿਣ ਲੱਗਾ, ਹਾਂ ਮੰਗਲ ਨਾਥ, ਤੇਰੇ ਸਾਰੇ ਬਚਨਾਂ ਨੂੰ ਸੱਤ ਕਰਕੇ ਮੈਂ ਜਾਣ ਲਿਆ ਹੈ।
ਜਸ ਉਚਰਿਓ ਤੈਸਾ ਪਹਿਚਾਨ।
ਜਿਸ ਤਰ੍ਹਾਂ ਦਾ ਤੂੰ ਆਖਿਆ ਸੀ ਨਾ ਮਹਾਰਾਜ ਜੀ ਨੂੰ, ਉਸੇ ਤਰ੍ਹਾਂ ਦਾ ਮੈਂ ਪਹਿਚਾਣ ਲਿਆ ਹੈ।
ਪੂਰਨ ਪੁਰਖ ਗਿਆਨ ਘਨ ਰੂਪਾ।
ਬਿਲਕੁਲ ਪੂਰਨ ਪੁਰਖ ਨੇ ਮਹਾਰਾਜ ਜੀ, ਗਿਆਨ ਦੇ ਬੱਦਲ ਹਨ, ਸਮੁੰਦਰ ਹਨ।
ਰਹਿਤ ਕਹਿਤ ਕੇ ਸਹਿਤ ਅਨੂਪ।
ਫਿਰ ਇਹਨਾਂ ਦੀ ਰਹਿਣੀ ਤੇ ਕਹਿਣੀ ਬਿਲਕੁਲ ਉਹੋ ਹੀ ਹੈ ਜਿਸ ਤਰ੍ਹਾਂ ਦੀ ਤੂੰ ਦੱਸੀ ਸੀ, ਜੋ ਕਹਿੰਦੇ ਨੇ ਉਹ ਕਰਦੇ ਨੇ ਤੇ ਪਰਮੇਸ਼ਰ ਦੀ ਰਹਿਤ ਵਿੱਚ ਹਨ।
ਸ਼੍ਰੀ ਨਾਨਕ ਚਰਚਾ ਕਰਿਆ।
ਕਹਿੰਦੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨਾਲ ਜੋ ਚਰਚਾ ਹੋਈ ਇਸ ਤਰ੍ਹਾਂ ਦੀ,
ਕੇਤ ਕਾਲ ਰਹੇ ਤਹ ਬੈਸੇ।
ਏਦਾਂ ਸਤਸੰਗ ਜੀ ਸਾਰੀ ਚਰਚਾ ਤੋਂ ਬਾਅਦ ਕਿੰਨੀ ਦੇਰ ਫਿਰ ਸਾਰੇ ਚੁੱਪ ਹੀ ਕਰਕੇ ਬੈਠੇ ਰਹੇ ਹਨ।
ਦੋਹਰਾ ਮਰਦਾਨਾ ਬੂਝਤ ਪਇਓ।
ਜਦੋਂ ਕਿੰਨੀ ਦੇਰ ਕੋਈ ਨਾ ਬੋਲਿਆ, ਗੋਰਖ ਵੀ ਆ ਗਿਆ ਟਿਕਾਣੇ ਤੇ, ਸਿਰਫ ਭਾਈ ਮਰਦਾਨਾ ਜੀ ਬੋਲੇ ਹਨ
ਅਗਰ ਜੇ ਚਲੋ ਕਿ ਨਾ ਹੈ
ਆਖਿਆ ਮਹਾਰਾਜ ਹੁਣ ਅੱਗੇ ਕਿਤੇ ਚੱਲਣਾ ਕਿ ਨਹੀਂ ਇੱਥੇ ਹੀ ਬੈਠੇ ਰਹਿਣਾ ਹੈ
ਆਨ ਸਥਾਨ ਬਲੋਕੀ ਹੈ
ਮਹਾਰਾਜ ਹੋਰ ਵੀ ਕੋਈ ਸਥਾਨ ਦੇਖੀਏ ਆਪਾਂ
ਜੇ ਰਾਵਰ ਉਰਚਾ ਹੈ
ਜਿੱਥੇ ਆਪ ਜੀ ਦੀ ਜਾਣ ਦੀ ਇੱਛਾ ਚਲੋ ਚੱਲੀਏ ਜੀ
ਜਾਓ ਭਾਈ ਸੁਣੀਏ ਸ੍ਰੀ ਅੰਗਦ ਦੱਤ ਦਾਈ
ਭਾਈ ਬਾਲਾ ਜੀ ਕਹਿ ਰਹੇ ਧੰਨ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਸੁਣੋ ਫਿਰ ਅਗਲੇ ਜਿਹੜਾ ਉਦੋਂ ਅੱਗੇ ਬਚਨ ਹੋਏ
ਸੁਣ ਗੁਰਮੁਜ ਸੋਂਗਿਰਾ ਅਲਾਈ
ਭਾਈ ਬਾਲਾ ਜੀ ਨੇ ਆਖਿਆ ਭਾਈ ਮਰਦਾਨੇ ਦੀ ਗੱਲ ਸੁਣ ਕੇ ਸਤਿਗੁਰੂ ਜੀ ਨੇ ਫਿਰ ਮੇਰੇ ਵੱਲ ਮੋਹ ਕਰਕੇ ਮੈਨੂੰ ਏਦਾਂ ਆਖਿਆ
ਉਮਰੇ ਮਨ ਮੈਂ ਕਿਤ ਬਿਤ ਬਾਲਾ
ਕਹਿਣ ਲੱਗੇ ਭਾਈ ਬਾਲਾ ਜੀ ਸਤਿਗੁਰਾਂ ਨੇ ਫਿਰ ਮੈਨੂੰ ਪੁੱਛਿਆ ਭਾਈ ਬਾਲੇ ਤੇਰੇ ਮਨ ਵਿੱਚ ਕੀ ਹੈ ਮਰਦਾਨਾ ਤਾਂ ਕਹਿੰਦਾ ਅੱਗੇ ਚੱਲ ਗਏ
ਮੈਂ ਤਾਂ ਬੋਲਿਓ ਪ੍ਰਭੂ ਕਿਰਪਾਲਾ
ਭਾਈ ਬਾਲਾ ਜੀ ਕਹਿੰਦੇ ਜਦੋਂ ਮੈਨੂੰ ਮਹਾਰਾਜ ਨੇ ਪੁੱਛਿਆ ਮੈਂ ਹੱਥ ਜੋੜ ਕੇ ਕਿਰਪਾਲੂ ਪ੍ਰਭੂ ਜੀ ਅੱਗੇ ਏਦਾਂ ਬੇਨਤੀ ਕੀਤੀ
ਹਾਂ ਰਾਵਰ ਕੇ ਨਿਤ ਅਨੁਸਾਰੀ
ਆਖਿਆ ਮਹਾਰਾਜ ਮੈਂ ਆਪ ਜੀ ਦੇ ਅਨੁਸਾਰੀ ਆਪ ਜੀ ਦੀ ਆਗਿਆ ਵਿੱਚ ਹਾਂ ਜੀ
ਕਿਉਂ ਔਰ ਮੈਂ ਤਿਉਂ ਕੀਜਾ ਕਾਰੀ
ਜਿਵੇਂ ਤੁਹਾਡਾ ਮਨ ਕਰਦਾ ਮਹਾਰਾਜ ਉਸੇ ਤਰ੍ਹਾਂ ਹੀ ਕਾਰਜ ਕਰੋ ਜੀ
ਅਸ਼ਟ ਬਿਲ ਕਰਤ ਪ੍ਰਸ਼ ਪਰ ਬੈਨਾ
ਕਹਿੰਦੇ ਇਸ ਤਰ੍ਹਾਂ ਜਦੋਂ ਅਸੀਂ ਅਜੇ ਬੇਨਤੀਆਂ ਮਹਾਰਾਜ ਜੀ ਨੂੰ ਕਰ ਹੀ ਰਹੇ ਸਾਂ ਮੈਂ ਤੇ ਭਾਈ ਮਰਦਾਨਾ ਜੀ
ਵੈਸੇ ਤਹ ਮੈਂ ਪੰਕਜ ਨੈਣਾ
ਬੈਠੇ ਹੋਏ ਸਨ ਅਜੇ ਉੱਥੇ ਮਹਾਰਾਜ ਕਮਲ ਸਰੀਖੇ ਨੇਤਰਾਂ ਵਾਲੇ ਗੁਰੂ ਨਾਨਕ ਪਾਤਸ਼ਾਹ ਜੀ
ਪ੍ਰਾਣਨਾਥ ਜੋਗੀ ਤਬ ਆਇਓ
ਕਹਿੰਦੇ ਉਹਨੇ ਚਿਰ ਨੂੰ ਪ੍ਰਾਣਨਾਥ ਜੋਗੀ ਉੱਠ ਕੇ ਮਹਾਰਾਜ ਜੀ ਦੇ ਕੋਲ ਆ ਗਿਆ
ਬੈਰ ਸਮੀਪ ਆਦੇਸ਼ ਲਾਇਓ
ਕਹਿੰਦੇ ਬਿਲਕੁਲ ਚਰਨਾਂ ਚ ਬੈਠ ਕੇ ਉਹਨੇ ਮਹਾਰਾਜ ਜੀ ਨੂੰ ਨਮਸਕਾਰ ਕੀਤੀ ਜੀ
ਅਸਨ ਬਸਨ ਲਈ ਜੈ ਜੋ ਚਾਹੀ
ਕਹਿਣ ਲੱਗਾ ਪ੍ਰਾਣਨਾਥ ਮਹਾਰਾਜ ਕੁਝ ਖਾਣ ਵਾਸਤੇ ਕੁਝ ਪਹਿਨਣ ਵਾਸਤੇ ਜੋ ਚਾਹੀਦਾ ਲੈ ਲਓ ਜੀ
ਸ਼ੁਦਾਨਾ ਵਿਆਪੇ ਕਵਤਨ ਮਾਹੀ
ਜੇ ਇੱਕ ਵਾਰ ਸਾਡੇ ਤੋਂ ਕੁਝ ਲੈ ਕੇ ਖਾਓਗੇ ਫਿਰ ਭੁੱਖ ਨਹੀਂ ਵਿਆਪੇਗੀ
ਦੋਹਰਾ ਨੰਗੇ ਕਬਹਿ ਨਾ ਹੋਵਈ
ਮਹਾਰਾਜ ਨੇ ਆਖਿਆ ਇਹਨੂੰ ਪ੍ਰਾਣਨਾਥ ਨੂੰ ਪ੍ਰਾਣਨਾਥ ਅਸੀਂ ਤਾਂ ਪਹਿਨਿਆ ਹੋਇਆ ਸਾਰਾ ਕੁਝ ਤੇ ਮਹਾਰਾਜ ਜੀ ਪਰਮੇਸ਼ਰ ਦਾ ਦਿੱਤਾ ਐਸਾ ਪਹਿਨਿਆ ਪੱਤ ਦਾ ਪਟੋਲਾ ਜਿਸ ਕਰਕੇ ਕਦੀ ਨੰਗਾ ਹੁੰਦਾ ਹੀ ਨਹੀਂ ਬੰਦਾ
ਪਹਿਰ ਦੁਕੂਲ ਅਮੋਲ
ਤੇ ਇਹ ਪਰਮੇਸ਼ਰ ਦਾ ਦਿੱਤਾ ਹੋਇਆ ਅਮੋਲਕ ਵਸਤਰ ਅਸੀਂ ਪਹਿਨਿਆ ਹੋਇਆ ਹੈ
ਐਸੇ ਬਿਦ ਸੁਣ ਕੇ ਬੈਨ
ਇਸ ਤਰ੍ਹਾਂ ਦੇ ਜਦੋਂ ਮਹਾਰਾਜ ਜੀ ਦੇ ਬਚਨ ਸੁਣੇ ਤਾਂ
ਬੋਲੇ ਅਚਲ ਅਤੋਲ
ਜਦੋਂ ਸੱਚੇ ਪਾਤਸ਼ਾਹ ਜੀ ਸਾਧ ਸੰਗਤ ਜੀ ਅਚਲ ਅਤੋਲ ਜਿਨ੍ਹਾਂ ਦੀ ਤਾਕਤ ਨੂੰ ਜਿਨ੍ਹਾਂ ਦੀ ਕਲਾ ਨੂੰ ਤੋਲਿਆ ਮਿਣਿਆ ਨਹੀਂ ਜਾ ਸਕਦਾ ਜਿਨ੍ਹਾਂ ਨੂੰ ਕੋਈ ਚਲਾਇਮਾਨ ਨਹੀਂ ਕਰ ਸਕਦਾ ਐਸੇ ਬਚਨ ਸਤਿਗੁਰੂ ਜੀ ਦੇ ਜਦੋਂ ਇਹਨੇ ਸੁਣੇ ਨਾ ਪ੍ਰਾਣਨਾਥ ਨੇ ਮਹਾਰਾਜ ਨੇ ਆਖਿਆ ਅਸੀਂ ਜੋ ਪਰਮੇਸ਼ਰ ਦਾ ਦਿੱਤਾ ਉਹ ਛੱਕ ਰਹੇ ਹਾਂ ਜੋ ਉਹਦਾ ਦਿੱਤਾ ਪਹਿਨਿਆ ਹੋਇਆ ਸਾਨੂੰ ਤੇਰੇ ਤੋਂ ਕੁਝ ਲੈਣ ਦੀ ਲੋੜ ਨਹੀਂ
ਜਾਓ ਭਾਈ ਨੀਕੋ ਕੀਨ ਸੰਤੋਖ ਸਨਾ
ਮਹਾਰਾਜ ਨੇ ਆਖਿਆ ਸੰਤੋਖ ਦਾ ਭੋਜਨ ਕੀਤਾ ਹੋਇਆ ਅਸੀਂ ਇੱਕ ਵਾਰੀ
ਰੂਰੋ ਸਾਧ ਨਾਮ ਜਪ ਰਸਨਾ
ਤੇ ਜਿਹੜਾ ਰਸਨਾ ਨਾਲ ਅਸੀਂ ਨਾਮ ਜਪਦੇ ਇਹਦਾ ਸਵਾਦ ਸਭ ਭੋਜਨਾਂ ਤੋਂ ਉੱਪਰ ਹੈ
ਬਸਨ ਜੇ ਭਾਉ ਭਗਤ ਕੇ ਲੀਨੇ
ਤੇ ਪ੍ਰੇਮਾ ਭਗਤੀ ਦੇ ਵਸਤਰ ਅਸੀਂ ਪਹਿਨੇ ਹੋਏ ਨੇ ਪ੍ਰਾਣਨਾਥ
ਨਹੀਂ ਪੁਰਾਤਨ ਨੀਤ ਨਵੀਨੇ
ਇਹ ਸਦਾ ਹੀ ਨਵੇਂ ਰਹਿੰਦੇ ਨੇ ਪੁਰਾਣੇ ਹੁੰਦੇ ਹੀ ਨਹੀਂ ਰਸ ਸਾਰਿਆਂ ਤੋਂ ਵੱਧ ਸਾਨੂੰ ਨਾਮ ਦਾ ਆ ਰਿਹਾ ਇਸ ਕਰਕੇ ਹੋਰ ਕਿਸੇ ਭੋਜਨ ਦਾ ਰਸ ਲੈਣ ਦੀ ਇੱਛਾ ਨਹੀਂ ਤੇ ਵਸਤਰ ਅਸੀਂ ਪ੍ਰਮਾਤਮਾ ਦੀ ਪ੍ਰੇਮਾ ਭਗਤੀ ਦੇ ਪਹਿਨੇ ਹੋਏ ਜਿਹੜੇ ਸਦਾ ਹੀ ਨਵੇਂ ਰਹਿੰਦੇ ਹਨ
ਅਤ ਸੁੰਦਰ ਸ਼ੋਭਾ ਜੁਗ ਲੋਕਾ
ਦੋਵਾਂ ਲੋਕਾਂ ਵਿੱਚ ਇਸ ਨਾਮ ਦੀ ਸ਼ੋਭਾ ਅਤ ਸੁੰਦਰ ਹੈ
ਭੁੱਖ ਨਗਨ ਤੇ ਸਦਾ ਅਸ਼ੋਕਾ
ਇਸ ਨਾਮ ਦੇ ਕਰਕੇ ਅਸੀਂ ਭੁੱਖ ਨੰਗ ਤੋਂ ਬਹੁਤ ਦੂਰ ਹਾਂ ਉੱਪਰ ਹਾਂ ਸਾਡੇ ਨੇੜੇ ਵੀ ਨਹੀਂ ਆ ਸਕਦੀ ਨਾ ਭੁੱਖ ਨਾ ਨਗਨਤਾ
ਪ੍ਰਾਣਨਾਥ ਸੁਣ ਪ੍ਰੇਮ ਮੰਗਾ
ਕਹਿੰਦੇ ਮਹਾਰਾਜ ਦੇ ਬਚਨ ਸੁਣ ਕੇ ਪ੍ਰਾਣਨਾਥ ਇੰਨੇ ਪ੍ਰੇਮ ਵਿੱਚ ਆਇਆ ਇੰਨੇ ਪ੍ਰੇਮ ਨੇ ਉਛਾਲਾ ਮਾਰਿਆ ਉਸਦੇ ਅੰਦਰ
ਉਹਦੇ ਤੇ ਚਰਨ ਗਹਿਨ ਹਿਤ ਸੰਗ
ਕਹਿੰਦੇ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਨਾਲ ਲਿਪਟੀ ਗਿਆ ਪ੍ਰਾਣਨਾਥ ਇਉਂ ਮਹਾਰਾਜ ਜੀ ਦੇ ਚਰਨਾਂ ਦੀ ਸ਼ਰਧਾ ਵਧੀ ਉਸਦੀ
ਸ੍ਰੀ ਨਾਨਕ ਬਹੁ ਭਾਉ ਜੇ ਦੇਖਾ
ਬਹੁਤ ਜ਼ਿਆਦਾ ਉਹਦਾ ਪ੍ਰੇਮ ਜਦੋਂ ਦੇਖਿਆ ਮਹਾਰਾਜ ਜੀ ਨੇ
ਦੇਖੋ ਆਦਰ ਕੀਨ ਬਸੇਖਾ
ਸਤਿਗੁਰੂ ਜੀ ਨੇ ਫੜ ਕੇ ਆਪਣੇ ਚਰਨਾਂ ਚੋਂ ਉਠਾਲ ਲਿਆ ਤੇ ਬੜਾ ਪ੍ਰੇਮ ਕੀਤਾ ਮਹਾਰਾਜ ਨੇ
ਪਗਲਾਓ ਸਿਰਨ ਹੈ ਜਾਵਨ ਦੀਨੋ
ਕਹਿੰਦੇ ਫਿਰ ਮਹਾਰਾਜ ਜੀ ਦੇ ਚਰਨਾਂ ਤੇ ਉਹ ਸਿਰ ਲਾਉਣ ਲੱਗਾ ਆਪਣਾ ਮੱਥਾ ਟੇਕਣ ਲੱਗਾ ਪਰ ਸਤਿਗੁਰੂ ਜੀ ਨੇ ਵਿੱਚੋਂ ਹੀ ਫੜ ਲਿਆ ਪਗਲਾਓ ਸਿਰ ਨਾ ਜਾਵਨ ਦੀਨੋ ਕਹਿੰਦੇ ਮਹਾਰਾਜ ਨੇ ਫਿਰ ਉਹਨੂੰ ਸਾਧ ਸੰਗਤ ਜੀ ਰਸਤੇ ਚੋਂ ਹੀ ਰੋਕ ਲਿਆ ਭਾਈ ਨਾ ਮੱਥੇ ਟੇਕ ਘੜੀ ਮੁੜੀ
ਕਰ ਮੈਂ ਲੈ ਅੰਕ ਭਰ ਲੀਨੋ
ਮਹਾਰਾਜ ਜੀ ਨੇ ਪ੍ਰਾਣਨਾਥ ਨੂੰ ਪ੍ਰੇਮ ਵਿੱਚ ਆਇਆ ਜਾਣ ਕੇ ਜੱਫੀ ਚ ਲੈ ਲਿਆ ਆਪਣੀ ਚ
ਦੋਹਰਾ ਮਿਲੇ ਪ੍ਰਸ਼ ਪਰ ਹਰਖ ਕਰ
ਦੋਵੇਂ ਜਾਣੇ ਬੜੇ ਪ੍ਰੇਮ ਨਾਲ ਮਿਲੇ ਹਨ ਮਹਾਰਾਜ ਜੀ ਨੂੰ ਪ੍ਰਾਣਨਾਥ ਤੇ ਪ੍ਰਾਣਨਾਥ ਨੂੰ ਸਤਿਗੁਰੂ ਜੀ
ਪ੍ਰਾਣਨਾਥ ਕਹਿ ਬੈਨ
ਫਿਰ ਪ੍ਰਾਣਨਾਥ ਨੇ ਬੇਨਤੀ ਕੀਤੀ ਏਦਾਂ ਜੀ
ਭਾਇਓ ਨਿਰੰਜਨ ਦਰਸ਼ਨ
ਆਖਿਆ ਮਹਾਰਾਜ ਅੱਜ ਮੈਨੂੰ ਨਿਰੰਜਨ ਦੇ ਦਰਸ਼ਨ ਹੋ ਗਏ ਜੇ
ਹਮੈ ਸਰਬ ਗੁਣ ਐਨ
ਇਹ ਸਾਰੇ ਗੁਣਾਂ ਦੇ ਘਰ ਗੁਰੂ ਨਾਨਕ ਪਾਤਸ਼ਾਹ ਜੀ ਅੱਜ ਮੈਨੂੰ ਪਰਮੇਸ਼ਰ ਦਿਸ ਪਿਆ ਤੁਹਾਡੇ ਰੂਪ ਵਿੱਚ
ਜਾਓ ਭਾਈ ਤੁਮ ਤੋਂ ਬਿਦਤ ਆਪ ਕਰਤਾਰਾ
ਤੁਸੀਂ ਤੇ ਆਪ ਕਰਤਾਰ ਦੇ ਰੂਪ ਤੁਹਾਡੇ ਰੂਪ ਚ ਤੇ ਮਹਾਰਾਜ ਕਰਤਾਰ ਆਪ ਹੀ ਪ੍ਰਗਟ ਹੋ ਗਿਆ ਬਿਦਤ ਹੁੰਦਾ ਪ੍ਰਗਟ ਹੋਣਾ ਮਹਾਰਾਜ ਇਹ ਤੇ ਕਰਤਾਰ ਹੀ ਆ ਗਿਆ ਸਾਡੇ ਸਾਹਮਣੇ
ਕਾਲ ਨਰ ਤਾਰਨ ਕੋ ਤਨ ਧਾਰਾ।
ਮਹਾਰਾਜ, ਇਹ ਤਾਂ ਪਰਮੇਸ਼ਰ ਨੇ ਤੁਹਾਡੇ ਰੂਪ ਵਿੱਚ ਸੰਸਾਰ ਦੇ ਕਲਯੁਗ ਦੇ ਜੀਵਾਂ ਨੂੰ ਤਾਰਨ ਵਾਸਤੇ ਤਨ ਧਾਰਿਆ ਹੈ।
ਜਿਨ ਤੁਮ ਕੋ ਨਾ ਐਸੇ ਜਾਣ।
ਮਹਾਰਾਜ, ਜਿਹਨੇ ਤੁਹਾਨੂੰ ਇਸ ਤਰ੍ਹਾਂ ਨਹੀਂ ਜਾਣਿਆ ਹੈ।
ਸੋ ਜੋਗੀ ਨਹਿ ਅਤ ਅਗਿਆਨ।
ਉਹਨੂੰ ਮੈਂ ਜੋਗੀ ਨਹੀਂ ਮੰਨਦਾ, ਉਹ ਤੇ ਅਤ ਦਾ ਅਗਿਆਨੀ ਹੈ ਜਿਹੜਾ ਤੁਹਾਨੂੰ ਅਜੇ ਤੱਕ ਨਹੀਂ ਪਛਾਣ ਸਕਿਆ ਵੀ ਤੁਸੀਂ ਪਰਮੇਸ਼ਰ ਦਾ ਰੂਪ ਹੋ। ਮਹਾਰਾਜ ਜੀ ਦੀ ਬਾਬਤ ਲੋਕਾਂ ਬਹੁਤ ਬਚਨ ਕੀਤੇ, ਕੋਈ ਆਖੇ ਭੂਤਨਾ, ਕੋ ਕਹੇ ਬੇਤਾਲਾ, ਕੋਈ ਆਖੇ ਆਦਮੀ, ਨਾਨਕ ਵਿਚਾਰਾ ਕਿਹਨਾਂ ਨੇ ਭੂਤਨਾ ਆਖਿਆ ਸੀ, ਬਤਾਲਾ ਕਿਹਨਾਂ ਆਖਿਆ, ਆਦਮੀ ਕਿਹਨਾਂ ਨੇ ਆਖਿਆ ਸੀ। ਭੂਤਨਾ ਉਹਨਾਂ ਨੇ ਆਖਿਆ ਜਿਹਨਾਂ ਦੇ ਸਾਧ ਸੰਗਤ ਜੀ ਮਹਾਰਾਜ ਨੇ ਪਖੰਡ ਤੋੜੇ ਸਨ। ਕਿਵੇਂ, ਉਹ ਆਪਾਂ ਥੋੜੀ ਕੱਲ ਨੂੰ ਵਿਚਾਰ ਕਰਾਂਗੇ ਕਿਉਂਕਿ ਸਮਾਂ ਸਮਾਪਤ ਹੋ ਗਿਆ। ਤੇ ਬਤਾਲਾ ਕੌਣ ਕਹਿੰਦੇ ਸਨ, ਜਿਹੜੇ ਸਮਝਦੇ ਸਨ ਕਿ ਵੱਡੇ ਲੋਕਾਂ ਨਾਲ, ਰਾਜਿਆਂ ਮਹਾਰਾਜਿਆਂ ਨਾਲ ਟੱਕਰ ਨਹੀਂ ਲੈਣੀ ਚਾਹੀਦੀ, ਆਪਣਾ ਸਮਾਂ ਬਤੀਤ ਕਰਨਾ ਚਾਹੀਦਾ। ਪਰ ਮਹਾਰਾਜ ਤਾਂ ਮਿਥਕੇ ਸਾਧ ਸੰਗਤ ਜੀ ਝੂਠ ਦੇ ਨਾਲ ਟੱਕਰ ਲੈਂਦੇ ਸਨ। ਉਹਨਾਂ ਲੋਕਾਂ ਨੇ ਬਹੁਤ ਕੁਝ ਮਹਾਰਾਜ ਜੀ ਨੂੰ ਆਖਿਆ। ਸੋ ਇਹ ਗੁਰਬਾਣੀ ਦਾ ਬਚਨ ਹੈ, ਕੋਈ ਆਖਿਆ ਭੂਤਨਾ ਕੋ ਕਹੇ ਬੇਤਾਲਾ। ਇਹਨਾਂ ਦੀ ਥੋੜੀ ਕੁ ਵਿਚਾਰ ਫਿਰ ਸਾਧ ਸੰਗਤ ਜੀ ਹੁਣ ਆਪਾਂ ਕੱਲ ਨੂੰ ਕਰਾਂਗੇ। ਪ੍ਰਾਣਨਾਥ ਕਿਉਂਕਿ ਕਹਿ ਰਿਹਾ ਨਾ, ਮਹਾਰਾਜ ਜੀ ਨੇ ਤੁਹਾਨੂੰ ਪਰਮੇਸ਼ਵਰ ਰੂਪ ਨਹੀਂ ਜਾਣਿਆ, ਮੈਂ ਉਹਨੂੰ ਜੋਗੀ ਨਹੀਂ ਮੰਨਦਾ, ਮੈਂ ਤਾਂ ਕਹਿੰਦਾ ਉਹ ਅਗਿਆਨੀ ਹੈ। ਸੋ ਇੱਥੇ ਸਾਧ ਸੰਗਤ ਜੀ ਸਮਾਂ ਸਮਾਪਤ ਹੋਇਆ। ਜਿਵੇਂ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨਗੇ, ਕੱਲ ਸ਼ਾਮ ਦੇ ਦੀਵਾਨ ਵਿੱਚ ਗੁਰੂ ਸਾਹਿਬ ਜੀ ਦੇ ਜੀਵਨ ਦੀ ਸਾਧ ਸੰਗਤ ਜੀ ਕਥਾ, ਮਹਾਰਾਜ ਜੀ ਦੀ ਵਡਿਆਈ, ਉਹਨਾਂ ਦੀ ਸੋਭਾ, ਇਉਂ ਹੀ ਰਲ ਮਿਲ ਕੇ ਆਪਾਂ ਸਾਰੇ ਜਾਣੇ ਕਰਾਂਗੇ ਤਾਂ ਜੋ ਆਪਣਾ ਭਲਾ ਹੋਵੇ। ਬਹੁਤ ਸਾਰੀਆਂ ਭੁੱਲਾਂ ਵਿਚਾਰ ਕਰਦੇ ਹੁੰਦੀਆਂ ਹਨ, ਹੋਈਆਂ ਭੁੱਲਾਂ ਚੁੱਕਾਂ ਦੀ ਸਾਧ ਸੰਗਤ ਜੀ ਖਿਮਾ ਕਰਨੀ, ਅੱਗੇ ਵਾਸਤੇ ਆਸ਼ੀਰਵਾਦ ਦੇਣਾ, ਅਰਦਾਸ ਬੇਨਤੀ ਮਹਾਰਾਜ ਦੇ ਚਰਨਾਂ 'ਚ ਕਰਨੀ, ਨਾਮ ਦਾ ਕਿਣਕਾ ਸਾਧ ਸੰਗਤ ਜੀ ਲੈ ਕਰਕੇ ਅਸੀਂ ਆਪਣੇ ਜਨਮ ਨੂੰ ਸਫਲਾ ਕਰ ਸਕੀਏ। ਲੇਖਿਆ ਕਤੇ ਨਾ ਛੁੱਟੀ ਆਖਿਆ ਖਿਣ ਭੁੱਲਣ ਹਾਰ
ਬਖਸ਼ਾਰ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ
ਜੀ ਕੀ ਫਤਿਹ।